दो दिश के सेनापति दोनों पे हत प्राण परिसेन उमडाए कै दो दिश ते कम सान।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड़े भाग हैं नौवे पातशाह धर्म धुरंधर सतगुरु धन धन श्री गुरु तेग बहादुर साहब जी महाराज जी के पावन पवित्र इतिहासक स्थान ते श्री गुरु ग्रंथ साहब जी महाराज जी की पावन हजूरी च हाजरियां भर के नेता प्रति सतगुरां दा पावन पवित्र इतिहास बड़ी श्रद्धा भावना सत्कार सहित सरवण कर रहे। छेवें पातशाह धन श्री गुरु हरगोबिंद साहब जी महाराज मीरी पीरी दे मालक सतगुरु जी लोहगढ़ दा जंग लड़ रहे ने। बड़ा गह गच घमासान जंग हो रहा है। सतगुरां दे सूरमियां चो महान सूरमा सेनापति भाई भानू जी अगे हो के वध के तुरकां दा मुकाबला कर रहे ने। रुप के सूरमियां वांगर बहादुरां वांगर लड़े ने। उधरों तुरकां दा जरनैल है जो मुखलस खान ने भेजा इहदा नां शमश खान है। शमश खान अपना दल लैके वह भी लड़ रहा है बहादुरी नाल लड़ रहा है। दोवें पासे तेगां चल रही ने गोलियां चल रही तीर चल रहे ने शस्त्रां अस्त्रां दे वार हो रहे ने। एक वार शमश खान की फौज दे पैर हिल गए पिछां नूं दौड़न लगे तो मुखलस खान ने प्रेरिया भज के पिछे किथे जाओगे अपनी कुल नूं लाज लाओगे की हो गया शमश खान अगे होके लड़। तो शमश खान उस वक्त बड़े गुस्से दे नाल हल्ला करके आया। बहुत सारे सपाट सिखां नूं इन्हें जख्मी किया। भाई भानू जी ने वेख्या कि शमश खान मेरे दल दे सूरमियां नूं जख्मी कर रहा है कईयां नूं शहीद कर चुका है। उस वक्त बंदूक दी गोली दा निशाना बन के गोली चलाई। शमश खान दे घोड़े दे मत्थे विच गोली वज्जी घोड़ा मारिया गया। शमश खान पैरां ते खलो के लड़न लगा। काफी समय तक भाई भानू जी दा तकदे रहे गोली चलाउण वास्ते पर दा मिलिया नहीं। आखिरकार भाई भानू जी भी घोड़े तो छाल मार के थले उतर आए। सामने आके वंगारिया है शमश खान नूं ठहर जा हुण पिछे ना दौड़ी तेरे सिर ते मेरे सूरमियां दे जख्मी होण ते शहीद होण दा बदला है। शमश खान भी बोलिया कहिंदा तू भी ना पिछे जाई क्योंकि तेरे सिर ते मेरे घोड़े दे मारन दा तेरे सिर ते बदला है वह बदला मैं लैणा है। दोवें सूरमे ढालां ते तेगां लै के आपस विच जुट गए। बड़ी बहादुरी नाल भाई भानू जी लड़े। आखिया पहलां तू वार कर लै। शमश खान ने वार कीता तेग दा फुलादी तेग सी। भाई भानू जी ने ढाल दे उत्ते तेग रोकी दी तेग टुट गई। हुण वारी भाई भानू दी सी। ਉੱਛਲ ਕੇ ਛਾਲ ਮਾਰ ਕੇ ਭਾਈ ਭਾਨੂ ਨੇ ਮੋਢੇ ਦੇ ਉੱਤੇ ਦੇ ਤੇਗ ਦਾ ਵਾਰ ਕੀਤਾ, ਜਨੇਊ ਵਾਰ ਕਹਿੰਦੇ ਨੇ ਇਹਨੂੰ, ਜਨੇਊ ਵਾਰ ਕੀਤਾ ਭਾਈ ਭਾਨੂ ਜੀ ਨੇ। ਸ਼ਮਸ਼ ਖਾਨ ਦਾ ਸਰੀਰ ਦੋ ਹਿੱਸਿਆਂ ਚ ਵੰਡ ਦਿੱਤਾ, ਸ਼ਮਸ਼ ਖਾਨ ਮਰਿਆ। ਬਾਕੀ ਦੇ ਤੁਰਕਾਂ ਨੇ ਉਸ ਵੇਲੇ ਕਿਸੇ ਨੇ ਨੇਜਾ ਚਲਾਇਆ, ਕਿਸੇ ਨੇ ਬਰਛੀ ਚਲਾਈ, ਕਿਸੇ ਨੇ ਗੋਲੀ ਚਲਾਈ। ਇੱਕ ਗੋਲੀ ਭਾਈ ਭਾਨੂ ਜੀ ਦੇ ਸੀਸ ਵਿੱਚ ਆ ਵੱਜੀ। ਆਖਿਰਕਾਰ ਭਾਈ ਭਾਨੂ ਜੀ ਵੀ ਆਪਣਾ ਆਪਾ ਗੁਰੂ ਸਾਹਿਬ ਤੋਂ ਨਿਛਾਵਰ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਏਦਾਂ ਇਹ ਦੋਵੇਂ ਸੂਰਮੇ ਜੰਗ ਦੇ ਮੈਦਾਨ ਵਿੱਚ ਲੜ ਕੇ ਸੂਰਮ ਗਤੀ ਨੂੰ ਪ੍ਰਾਪਤ ਹੋਏ ਨੇ। ਆਓ ਜੋ ਹੋਰ ਅੱਗੇ ਜੰਗ ਚੱਲ ਰਿਹਾ ਹੈ। ਉਧਰੋਂ ਤੁਰਕਾਂ ਦੇ ਦਲ ਦਾ ਸੂਰਮਾ ਹੈ ਅਲੀ ਮੁਹੰਮਦ, ਇਧਰੋਂ ਸਤਿਗੁਰਾਂ ਦੇ ਸੂਰਮਿਆਂ ਵਿੱਚੋਂ ਭਾਈ ਸਿੰਘਾ ਪਰੋਤ। ਇਹਨਾਂ ਦੋਹਾਂ ਜਰਨੈਲਾਂ ਦਾ ਟਾਕਰਾ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਸੂਰਬੀਰਾਂ ਦਾ ਇਤਿਹਾਸ ਹੈ, ਸੁਰਤੀ ਉਸੇ ਤਰ੍ਹਾਂ ਸੂਰਬੀਰਾਂ ਵਾਲੀ ਬਣਾਉਣੀ ਪੈਂਦੀ ਹੈ ਤਾਂ ਜੰਗ ਦੀ ਕਥਾ ਸਮਝ ਆਉਂਦੀ ਹੈ। ਉਸੇ ਤਰ੍ਹਾਂ ਆਪਣਾ ਖਿਆਲ ਉੱਥੇ ਲਿਜਾਣਾ ਪੈਂਦਾ ਜਿੱਥੇ ਜੰਗ ਹੋ ਰਿਹਾ ਹੈ। ਇਸ ਤਰ੍ਹਾਂ ਜਾਣੋ ਕਿ ਸਾਹਮਣੇ ਲੜ ਰਹੇ ਨੇ ਸੂਰਮੇ ਬਹਾਦਰ, ਨੇਤਰਾਂ ਦੇ ਸਾਹਮਣੇ ਹਨ। ਤੋ ਆਓ ਸੁਰਤੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੋ। ਇਹ ਬੀਰ ਰਸ ਦੀ ਕਥਾ ਹੈ। ਪੁਰਾਣੇ ਸਿੰਘ ਬੜੇ ਪਿਆਰ ਨਾਲ ਇਸ ਬੀਰ ਰਸ ਦੀ ਕਥਾ ਨੂੰ ਸੁਣਦੇ ਸਨ, ਕਿਉਂਕਿ ਬੀਰ ਰਸ ਦੀ ਕਥਾ ਨੂੰ ਸੁਣ ਕੇ ਸ਼ਾਂਤ ਰਸ ਦੀ ਪਾਲਣਾ ਹੁੰਦੀ ਹੈ। ਸ਼ਾਂਤ ਰਸ ਵੀ ਤਾਂ ਹੀ ਪਾਲ ਸਕਦੇ ਹਾਂ ਜੇ ਆਪਾਂ ਬੀਰ ਰਸ ਧਾਰਨ ਕਰਾਂਗੇ। ਬੀਰ ਰਸ ਤੋਂ ਬਿਨਾਂ ਸ਼ਾਂਤ ਰਸ ਦੀ ਰਾਖੀ ਨਹੀਂ ਹੋ ਸਕਦੀ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਬੀਰ ਰਸ ਤੋਂ ਬਿਨਾਂ ਸ਼ਾਂਤ ਰਸ ਦੀ ਵੀ ਰਾਖੀ ਨਹੀਂ ਹੋ ਸਕਦੀ। ਕਲਗੀਧਰ ਜੀ ਦਾ ਵੀ ਬਚਨ ਹੈ, ਯੁੱਧ ਕਰੇ ਤਬ ਸ਼ਾਂਤ। ਜਦੋਂ ਜੰਗ ਹੋ ਹਟਦਾ ਹੈ ਨਾ, ਤੇ ਫਿਰ ਇਕਦਮ ਸ਼ਾਂਤੀ ਵਰਤ ਜਾਂਦੀ ਹੈ, ਸ਼ਾਂਤਮਈ ਮਾਹੌਲ ਬਣ ਜਾਂਦਾ ਹੈ। ਇਸ ਕਰਕੇ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਕਈ ਵਾਰੀ ਜੰਗ ਲੜਨਾ ਪੈਂਦਾ, ਯੁੱਧ ਕਰਨਾ ਪੈਂਦਾ ਤਾਂ ਜੋ ਸ਼ਾਂਤੀ ਕਾਇਮ ਰਹੇ। ਜਿਹੜਾ ਜੰਗ ਸ਼ਾਂਤੀ ਨੂੰ ਕਾਇਮ ਕਰਨ ਵਾਸਤੇ ਲੜਿਆ ਜਾਏ ਉਹਨੂੰ ਧਰਮ ਯੁੱਧ ਕਹਿੰਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਜੰਗ ਲੜ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੋ ਦਿਸ਼ ਕੇ ਸੈਨਾਪਤੀ, ਦੋਨੋਂ ਪੇ ਹੱਥ ਪ੍ਰਾਨ।
ਦੋਹਾਂ ਪਾਸਿਆਂ ਦੇ ਸੈਨਾਪਤੀ, ਇਧਰੋਂ ਸਤਿਗੁਰਾਂ ਦਾ ਸੂਰਮਾ ਬਹਾਦਰ ਭਾਈ ਭਾਨੂ, ਉਧਰੋਂ ਤੁਰਕਾਂ ਦੀ ਫੌਜ ਦਾ ਸੈਨਾਪਤੀ ਸੀ ਸ਼ਮਸ਼ ਖਾਨ। ਦੋਵੇਂ ਜੰਗ ਦੇ ਮੈਦਾਨ ਵਿੱਚ ਆਪਸ ਵਿੱਚ ਲੜਦਿਆਂ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ ਨੇ, ਦੋਹਾਂ ਦੇ ਪ੍ਰਾਣ ਹੱਤ ਹੋ ਗਏ ਹਨ।
ਪਰੀ ਸੈਨ ਉਮਡਾਏ ਕੈ ਦੋ ਦਿਸ਼ ਤੇ ਕਮ ਸਾਨ।
ਕਹਿੰਦੇ ਫਿਰ ਜਦੋਂ ਦੋਵੇਂ ਸੂਰਮੇ ਮਾਰੇ ਗਏ, ਦੋਹਾਂ ਪਾਸਿਆਂ ਦੇ ਸੈਨਾਪਤੀ ਮਾਰੇ ਗਏ, ਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਉਮੜ ਕੇ ਆਪਸ ਵਿੱਚ ਡਟ ਪਈਆਂ। ਉਮੜ ਕੇ ਆਪਸ ਦੇ ਵਿੱਚ ਦੋਹਾਂ ਪਾਸਿਓਂ ਘਮਾਸਾਨ ਜੰਗ ਕਰਨ ਲੱਗੇ। ਫੌਜਾਂ ਆਪਸ ਵਿੱਚ ਚੜ ਗਈਆਂ, ਸੂਰਮੇ ਆਪਸ ਵਿੱਚ ਲੜਨ ਲੱਗੇ ਨੇ, ਯੋਧੇ ਆਪਸ ਵਿੱਚ ਲੜ ਕੇ ਘਮਾਸਾਨ ਕਰਨ ਲੱਗੇ ਹਨ।
ਰਸਾਵਲ ਚੰਦ ਦਿਸ਼ਾ ਦੋਨੇ ਆਏ ਮਹਾਂ ਸ਼ਸਤਰ ਕਾਏ।
ਦੋਹਾਂ ਪਾਸਿਓਂ ਸੂਰਮੇ ਆਉਂਦੇ ਨੇ, ਸ਼ਸਤਰ ਚਲਾਉਂਦੇ ਹਨ।
ਫਿਰ ਉਹਨਾਂ ਕੋ ਪੁੱਠੇ ਮਿਲੇ ਰੁੰਡ ਕੁੱਠੇ।
ਕਹਿੰਦੇ ਕੋਈ ਵੀ ਆਪਣੇ ਪੈਰ ਮੋੜ ਕੇ ਪਿੱਛੇ ਨਹੀਂ ਹਟਿਆ, ਕੋਈ ਪਿੱਛੇ ਨਹੀਂ ਹਟਿਆ। ਆਪਣਾ ਧੀਰਜ ਕੋਈ ਵੀ ਸੂਰਮਾ ਨਹੀਂ ਛੱਡ ਰਿਹਾ, ਕੋਈ ਵੀ ਸੂਰਮਾ ਆਪਣੇ ਧੀਰਜ ਦਾ ਤਿਆਗ ਨਹੀਂ ਕਰ ਰਿਹਾ, ਬੜੇ ਧੀਰਜ ਨਾਲ ਲੜ ਰਹੇ ਹਨ।
ਰਣੰਗ ਰੰਗ ਰਾਚੇ ਰਿਸ ਦਿਸੇ ਵੀਰ ਮਾਚੇ।
ਜੰਗ ਦੇ ਮੈਦਾਨ ਦੇ ਰੰਗ ਦੇ ਵਿੱਚ ਰਚੇ ਹੋਏ ਵੀਰ ਰਸ ਦੇ ਵਿੱਚ ਮਚੇ ਹੋਏ ਲੜ ਰਹੇ ਹਨ।
ਪਰੇ ਮ੍ਰਿਤੂ ਵਹਿ ਕੇ ਬੜੇ ਕਾਵ ਖਹਿ ਕੇ,
ਔਰ ਮ੍ਰਿਤੂ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਧਰਤੀ ਤੇ ਲਿਟ ਰਹੇ ਨੇ, ਸਰੀਰ ਤੇ ਅਨਕ ਪ੍ਰਕਾਰ ਦੇ ਜ਼ਖਮ ਝੱਲ ਕੇ, ਅਨਕ ਪ੍ਰਕਾਰ ਦੇ ਵਾਰਾਂ ਦਾ ਵਾਰ ਸਰੀਰਾਂ ਤੇ ਚੱਲ ਕੇ ਜ਼ਖਮੀ ਹੋ ਕੇ ਡਿੱਗ ਰਹੇ ਨੇ।
ਕਹਾਂ ਜਾਓ ਪਾਗੇ ਕਹੇ ਆਓ ਆਗੇ,
ਇੱਕ ਦੂਜੇ ਨੂੰ ਪ੍ਰਚਾਰ ਪ੍ਰਚਾਰ ਕੇ ਲਲਕਾਰ ਲਲਕਾਰ ਕੇ ਕਹਿੰਦੇ ਹੋ, ਠਹਿਰ ਜੋ, ਕਿੱਥੇ ਭੱਜੇ ਜਾਂਦੇ ਹੋ, ਕਿੱਥੇ ਅੱਗੇ ਜਾਓਗੇ, ਠਹਿਰ ਕੇ ਜੰਗ ਦੇ ਮੈਦਾਨ ਵਿੱਚ ਸਾਡੇ ਸਾਹਮਣੇ ਖਰੋ ਕੇ ਲੜੋ। ਏਦਾਂ ਇੱਕ ਦੂਜੇ ਨੂੰ ਲਲਕਾਰਦੇ ਨੇ ਸੂਰਮੇ।
ਕਟੀ ਬਾਹ ਕਾਉਂ ਪੀਰੇ ਜੰਗ ਮਾਉ,
ਕਿਸੇ ਦੀ ਜੰਗ ਦੇ ਮੈਦਾਨ ਦੇ ਵਿੱਚ ਬਾਂਹ ਵੱਢੀ ਗਈ ਹੈ, ਤੇ ਜਿਹਦੀ ਬਾਂਹ ਵੱਢੀ ਗਈ ਹੈ ਉਹ ਵੱਡੀ ਬਾਂਹ ਨੂੰ ਲੈ ਕੇ ਜੰਗ ਦੇ ਮੈਦਾਨ ਦੇ ਵਿੱਚ ਲੜੀ ਜਾ ਰਿਹਾ ਹੈ, ਫਿਰ ਵੀ ਜੰਗ ਦੇ ਮੈਦਾਨ ਵਿੱਚ ਲੜਨ ਤੋਂ ਬਾਅਦ ਨਹੀਂ ਆ ਰਹੇ। ਏਡੀ ਵੀਰ ਅਸੀਂ ਬਿਰਤੀ ਦੇ ਨਾਲ ਲੜ ਰਹੇ ਨੇ, ਕਈਆਂ ਦੀਆਂ ਬਾਹਾਂ ਵੱਢੀਆਂ ਗਈਆਂ ਤੇ ਜੰਗ ਦੇ ਮੈਦਾਨ ਚ ਇਧਰ ਉਧਰ ਆਪਣੀ ਜਾਨ ਬਚਾਉਂਦੇ ਫਿਰਦੇ ਨੇ।
ਕਿਸੇ ਪਾਏ ਕਾਟੇ ਕਟੇ ਕੰਧ ਸਾਟੇ,
ਕਿਸੇ ਦਾ ਪੈਰ ਵੱਢਿਆ ਗਿਆ, ਕਿਸੇ ਦੀ ਲੱਤ ਵੱਢੀ ਗਈ ਹੈ, ਕਿਸੇ ਦੀ ਗੋਡੇ ਤੋਂ ਜਾਂਘ ਤੋਂ ਲੱਤ ਕੱਟੀ ਗਈ ਹੈ, ਕਿਸੇ ਦਾ ਮੋਢਾ ਕੱਟਿਆ ਗਿਆ ਹੈ।
ਕਿਤੇ ਬੋਲ ਡਾਂਟੇ ਫਟੇ ਪੇਟ ਫਾਟੇ,
ਕਈ ਡਾਂਟ ਕੇ ਇੱਕ ਦੂਜੇ ਨੂੰ ਤਾੜਦੇ ਹਨ, ਡਾਂਟ ਕੇ ਇੱਕ ਦੂਜੇ ਨੂੰ ਬੋਲਦੇ ਨੇ। ਏਦਾਂ ਕਈਆਂ ਦੇ ਪੇਟ ਫਟ ਕੇ ਦੋ ਫਾੜੇ ਹੋਏ ਪਏ ਨੇ, ਵਿੱਚੋਂ ਆਂਤਾਂ ਨਿਕਲ ਕੇ ਬਾਹਰ ਡਿੱਗੀਆਂ ਪਈਆਂ ਹਨ।
ਲਟਾ ਪੱਟ ਹੋਏ ਭਜੇ ਨਾਏ ਦੋਏ,
ਲਟਾ ਪੱਟ ਹੋ ਗਏ ਨੇ, ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਨੇ ਸੂਰਮੇ, ਪਰ ਦੋਹਾਂ ਪਾਸਿਆਂ ਦੇ ਸੂਰਮੇ ਪਿੱਛੇ ਨਹੀਂ ਭੱਜੇ, ਪਿੱਛੇ ਨਹੀਂ ਨੱਠੇ, ਬੜੀ ਸੂਰਮਤਾਈ ਨਾਲ ਬਹਾਦਰੀ ਦੇ ਨਾਲ ਲੜਦੇ ਰਹੇ, ਗੁੱਥਮ ਗੁੱਥਾ ਹੋ ਕੇ ਜ਼ਮੀਨ ਤੇ ਡਿੱਗ ਪਏ ਨੇ।
ਮਰੇ ਬ੍ਰਿੰਦ ਜੋਧਾ ਤਜੇ ਪੈ ਨਾ ਕ੍ਰੋਧਾ,
ਇਦਾਂ ਬਹੁਤ ਸਾਰੇ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਨੇ, ਪਰ ਫਿਰ ਵੀ ਆਪਣਾ ਕ੍ਰੋਧ ਸ਼ਾਂਤ ਨਹੀਂ ਕਰ ਰਹੇ, ਫਿਰ ਵੀ ਆਪਣੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਰਹੇ, ਉਸੇ ਜੋਸ਼ ਦੇ ਨਾਲ ਉਸੇ ਕ੍ਰੋਧ ਦੇ ਨਾਲ ਲੜਦੇ ਜਾ ਰਹੇ ਨੇ।
ਦੋਹਰਾ ਸ਼ਮਸ ਖਾਂ ਮਾਰਿਓ ਸੁਨਿਓ, ਜਿਸ ਦਿਸ਼ ਮੁਗਲਸ ਖਾਨ,
ਕਹਿੰਦੇ ਜਦੋਂ ਇੱਧਰ ਮੁਗਲਸ ਖਾਨ ਦੇ ਕੰਨਾਂ ਦੇ ਵਿੱਚ ਖਬਰ ਪਈ ਕਿ ਮੇਰਾ ਵੱਡਾ ਜਰਨੈਲ ਸ਼ਮਸ ਖਾਨ ਜੰਗ ਦੇ ਮੈਦਾਨ ਚ ਮਾਰਿਆ ਗਿਆ, ਇਹ ਆਵਾਜ਼ ਜਦੋਂ ਮੁਖਲਸ ਖਾਂ ਦੇ ਕੰਨਾਂ ਵਿੱਚ ਪਈ, ਕਿਸੇ ਸਿਪਾਹੀ ਨੇ ਜਾ ਕੇ ਮੁਖਲਸ ਖਾਂ ਨੂੰ ਦੱਸਿਆ ਕਿ ਤੇਰਾ ਆਲਾ ਜਰਨੈਲ, ਬੜਾ ਸੂਰਮਾ ਜਰਨੈਲ ਸ਼ਮਸ ਖਾਨ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਤਿਸ ਦਿਸ਼ ਕੋ ਭੇਜਤ ਪਯੋ ਸੈਯਦ ਵੀਰ ਮਹਾਨ,
ਜਿਸ ਪਾਸੇ ਸ਼ਮਸ ਖਾਨ ਮਰਿਆ ਇਹਨੇ ਸੁਣਿਆ, ਉਸੇ ਪਾਸੇ ਨੇ ਆਪਣਾ ਬੜਾ ਸੂਰਮਾ ਬਹਾਦਰ ਸੈਯਦ ਸੀ, ਇਹ ਜਾਤੀ ਦਾ, ਮੁਸਲਮਾਨਾਂ ਦੀ ਇੱਕ ਜਾਤ ਹੈ ਸੈਯਦ, ਇਹ ਬੜੀ ਉੱਤਮ ਜਾਤ ਸੈਯਦਾਂ ਦੀ ਮੰਨਦੇ ਨੇ, ਕਹਿੰਦੇ ਸੈਯਦ ਜਾਤੀ ਦਾ ਇੱਕ ਮੁਸਲਮਾਨ ਪਠਾਨ, ਇੱਕ ਮੁਸਲਮਾਨ ਸੂਰਮਾ ਮੁਖਲਸ ਖਾਨ ਨੇ ਉਸੇ ਪਾਸੇ ਭੇਜਿਆ ਜਿੱਧਰ ਸ਼ਮਸ ਖਾਨ ਮਰਿਆ ਪਿਆ ਸੀ।
ਬਲੀ ਮੁਹੰਮਦ ਅਲੀ ਤਬ ਲੇ ਅਸਵਾਰ ਹਜ਼ਾਰ,
ਜਿਹੜੇ ਸੂਰਮੇ ਨੂੰ ਮੁਖਲਸ ਖਾਨ ਨੇ ਭੇਜਿਆ, ਇਸ ਸੂਰਮੇ ਦਾ ਨਾਂ ਹੈ ਮੁਹੰਮਦ ਅਲੀ, ਅਲੀ ਮੁਹੰਮਦ ਵੀ ਇਹਨੂੰ ਕਹਿੰਦੇ ਨੇ, ਕਹਿੰਦੇ ਅਲੀ ਨਾਮ ਦਾ ਇਹ ਸੂਰਮਾ ਉਸ ਵੇਲੇ ਨੇ ਟੋਰਿਆ, ਅਲੀ ਮੁਹੰਮਦ ਆਪਣੇ ਨਾਲ 1000 ਫੌਜ ਦਾ ਜਥਾ ਲੈ ਕੇ, ਜਿਹੜੀ ਨਵੀਂ ਤੇ ਤਾਜ਼ੀ ਫੌਜ ਸੀ, ਜਿਹੜੇ ਹਾਲੇ ਅੱਗੇ ਆ ਕੇ ਲੜੇ ਨਹੀਂ ਸਨ, 1000 ਫੌਜ ਦਾ ਜਥਾ ਨਾਲ ਲੈ ਕੇ ਅਲੀ ਮੁਹੰਮਦ ਚੜ ਕੇ ਆਇਆ, ਉਸੇ ਪਾਸੇ ਚੜ ਕੇ ਆਇਆ ਜਿੱਧਰ ਸ਼ਮਸ ਖਾਨ ਮਰਿਆ ਪਿਆ ਸੀ।
ਮਰਿਓ ਸ਼ਮਸ ਖਾਂ ਆਇਓ ਤੈ ਪਯੋ ਖੇਤ ਬਿਕਰਾਰ,
ਜਿੱਥੇ ਜੰਗ ਦਾ ਮੈਦਾਨ ਬੜਾ ਵਿਕਰਾਲ ਬਣਿਆ ਹੋਇਆ, ਬੜੀ ਵਿਕਰਾਲ ਭੂਮੀ ਨਜ਼ਰ ਆ ਰਹੀ ਹੈ, ਜਿੱਥੇ ਸ਼ਮਸ ਖਾਨ ਮਰਿਆ ਪਿਆ ਸੀ, ਉੱਥੇ ਅਲੀ ਮੁਹੰਮਦ ਆਪਣੇ ਨਾਲ 1000 ਫੌਜ ਦਾ ਜਥਾ ਲੈ ਕੇ ਆਇਆ, ਗੁਰੂ ਕੇ ਸਿੱਖਾਂ ਦੇ ਉੱਤੇ, ਗੁਰੂ ਕੇ ਲਾਲਾਂ ਤੇ ਹਮਲਾ ਬੋਲਣ ਵਾਸਤੇ ਆਇਆ ਹੈ।
ਰਸਾਵਲ ਚੰਦ ਬਜਾਏ ਨਗਾਰੇ ਪਯੋ ਨਾਦ ਪਾਰੇ,
ਕਹਿੰਦੇ ਨਗਾਰੇ ਬਜਾਏ ਨੇ, ਨਗਾਰਿਆਂ ਤੇ ਦੋਹਰੀਆਂ ਚੋਭਾਂ ਮਰਵਾਈਆਂ ਨੇ, ਤੇ ਨਗਾਰਿਆਂ ਦੀ ਆਵਾਜ਼ ਨਾਲ ਇੱਕ ਵਾਰੀ ਆਵਾਜ਼ ਗੂੰਜੀ ਹੈ, ਨਗਾਰਿਆਂ ਦੀ ਆਵਾਜ਼ ਸੁਣ ਕੇ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਡੋਲੇ ਫਰਕੇ ਹਨ।
ਤੁਫੰਗੇ ਚਲਾਈ ਤੁਰੰਗੇ ਪਲਾਈ,
ਬੰਦੂਕਾਂ ਦਾਗੀਆਂ ਨੇ, ਗੋਲੀਆਂ ਠੋਕ ਕੇ ਬੰਦੂਕਾਂ ਦੇ ਵਿੱਚ ਬੰਦੂਕਾਂ ਚਲਾਈਆਂ ਹਨ, ਔਰ ਘੋੜਿਆਂ ਨੂੰ ਭਜਾ ਕੇ ਗੋਲੀਆਂ ਚਲਾਉਂਦੇ ਹਨ।
ਇੱਥੇ ਸਿੱਖ ਬੀਰੰਗ ਭਿਖੀ ਸ਼ਸਤਰ ਪੀਰੰਗ,
ਇੱਧਰ ਸਤਿਗੁਰਾਂ ਦੇ ਵੀਰ ਯੋਧੇ ਸਿੱਖਾਂ ਨੇ ਵੇਖਿਆ ਵੀ ਹੁਣ ਦੁਸ਼ਮਣਾਂ ਦੀ ਜ਼ਿਆਦਾ ਭੀੜ ਆ ਗਈ ਹੈ ਚੜ੍ਹ ਕੇ। 1000 ਫੌਜ ਜਥਾ ਨਵਾਂ ਚੜ੍ਹ ਕੇ ਆਇਆ ਹੈ, ਅਲੀ ਮੁਹੰਮਦ ਦੀ ਅਗਵਾਈ ਦੇ ਵਿੱਚ ਚੜ੍ਹ ਕੇ ਆਇਆ ਹੈ। ਇੱਧਰ ਗੁਰਸਿੱਖਾਂ ਨੇ ਨਵੀਂ ਆਉਂਦੀ ਫੌਜ ਦੀ ਭੀੜ ਵੇਖੀ, ਸ਼ਤਰੂਆਂ ਦੀ, ਦੁਸ਼ਮਣਾਂ ਦੀ ਭੀੜ ਵੇਖੀ ਹੈ।
ਚਲੋ ਆਏ ਐਸੇ ਹੜੇ ਹੋ ਨੀਰ ਜੈਸੇ,
ਵੇਖਿਆ ਸਿੱਖਾਂ ਨੇ ਵੀ ਏਦਾਂ ਫੌਜ ਚੜ੍ਹ ਕੇ ਆ ਰਹੀ ਹੈ ਤੁਰਕਾਂ ਦੀ ਜਿਵੇਂ ਹੜ ਦਾ ਪਾਣੀ ਚੜ੍ਹ ਕੇ ਆਉਂਦਾ ਹੈ, ਜਿਵੇਂ ਹੜ ਦਾ ਜਲ ਚੜ੍ਹ ਕੇ ਆਉਂਦਾ ਨਦੀ ਵਿੱਚ ਦਰਿਆ ਵਿੱਚ, ਏਦਾਂ ਤੁਰਕਾਂ ਦੀ ਫੌਜ ਚੜ੍ਹ ਕੇ ਸਿੱਖਾਂ ਵੱਲ ਵੱਧ ਕੇ ਆ ਰਹੀ ਸੀ।
ਬੰਕੈ ਮਾਰ ਮਾਰੰਗ ਅਨੇਕੈ ਪ੍ਰਹਾਰੰਗ,
ਗੁਰੂ ਕੇ ਸਿੱਖ ਆਪਣੇ ਮੂੰਹੋਂ ਮਾਰ ਲੋ ਕਰਦਿਆਂ ਉਹਨਾਂ ਦਾ ਟਾਕਰਾ ਤਾਂ ਕਰ ਰਹੇ ਨੇ, ਪਰ ਉਧਰੋਂ ਹਜ਼ਾਰਾਂ ਦੀ ਗਿਣਤੀ ਚ ਚੜ੍ਹ ਕੇ ਆ ਗਏ ਨੇ। ਇੱਧਰ ਸਿੱਖ ਥੋੜੇ ਸਨ ਤੇ ਇਹਨਾਂ ਦਾ ਜਿਹੜਾ ਮਹਾਨ ਜਰਨੈਲ ਭਾਈ ਭਾਨੂ ਵੀ ਜੰਗ ਦੇ ਮੈਦਾਨ ਚ ਸ਼ਹੀਦੀ ਪਾ ਚੁੱਕਾ ਹੈ। ਕਹਿੰਦੇ ਉਧਰੋਂ ਜਿਹੜੇ ਤੁਰਕ ਨੇ ਮੂੰਹ ਤੋਂ ਮਾਰ ਲੋ ਇਦਾਂ ਦੇ ਬੋਲ ਬੋਲਦਿਆਂ ਹੋਇਆਂ ਵਾਰ ਕਰਦੇ ਆ ਰਹੇ ਹਨ।
ਲਗੈ ਬ੍ਰਿੰਦ ਗੋਰੀ ਤੁਫੰਗੰਗ ਚੋਰੀ,
ਇਹਨਾਂ ਨੇ ਕਈ ਬੰਦੂਕਾਂ ਚਲਾਈਆਂ ਤੇ ਬੰਦੂਕਾਂ ਚਲਾ ਕੇ ਗੋਲੀਆਂ ਦਾਗੀਆਂ ਹਨ। ਅਨੇਕਾਂ ਸੂਰਮਿਆਂ ਦੇ ਸਰੀਰਾਂ ਤੇ ਜਾ ਕੇ ਗੋਲੀਆਂ ਵੱਜਦੀਆਂ ਤੇ ਸੂਰਮੇ ਜ਼ਖਮੀ ਹੋ ਰਹੇ ਨੇ।
ਜਮੇ ਪੈਰ ਨਾਈ ਮਰੇ ਹੇਰ ਤਾਈ,
ਕਹਿੰਦੇ ਇੱਧਰ ਸਤਿਗੁਰਾਂ ਦੇ ਸੂਰਮਿਆਂ ਦੇ ਪੈਰ ਹੁਣ ਹਿੱਲਣ ਲੱਗੇ, ਕਿਉਂਕਿ ਥੋੜੇ ਸਨ, ਉਧਰੋਂ ਹਜ਼ਾਰਾਂ ਦੀ ਗਿਣਤੀ ਚ ਚੜ੍ਹ ਕੇ ਆ ਗਏ ਨੇ, ਇੱਧਰ ਗਿਣਤੀ ਦੇ ਸਿੱਖ ਸੀ। ਇਸ ਕਰਕੇ ਸਿੱਖਾਂ ਦੇ ਪੈਰ ਹੁਣ ਹਿੱਲਣ ਲੱਗੇ, ਪੈਰ ਜੰਮੇ ਨਹੀਂ, ਕਿਉਂਕਿ ਭਾਈ ਭਾਨੂ ਜੀ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਚੁੱਕੇ ਨੇ। ਜਥੇਦਾਰ ਤੋਂ ਬਿਨਾਂ ਜਥਾ ਉਦਾਂ ਹੀ ਢਿੱਲਾ ਪੈ ਜਾਂਦਾ ਹੈ। ਇਸ ਕਰਕੇ ਕਹਿੰਦੇ ਗੁਰੂ ਕੇ ਸਿੱਖਾਂ ਦੇ ਇੱਕ ਵਾਰੀ ਪੈਰ ਹਿਲਾ ਦਿੱਤੇ ਨੇ ਅਲੀ ਮੁਹੰਮਦ ਨੇ।
ਗੁਰੂ ਸੂਰ ਪਾਗੇ ਥਿਰੇ ਨਾਏ ਆਗੇ,
ਸਤਿਗੁਰਾਂ ਦੇ ਸੂਰਮੇ ਹੁਣ ਪਿੱਛੇ ਨੂੰ ਹੋਣ ਲੱਗੇ, ਹੁਣ ਕਿਵੇਂ ਅੱਗੇ ਖਲੋਣ। ਉਧਰੋਂ 1000 ਫੌਜ ਨਵੀਂ ਚੜ੍ਹ ਕੇ ਆ ਗਈ ਹੈ, ਇਧਰੋਂ ਕੁਝ ਕੁ ਸਿੱਖ ਹੀ ਖਲੋਤੇ ਸਨ, ਕਿੰਨਾ ਕੁ ਚਿਰ ਆਖਿਰਕਾਰ ਮੁਕਾਬਲਾ ਕਰਦੇ। ਸੂਰਮਿਆਂ ਬਹਾਦਰਾਂ ਸਿੱਖਾਂ ਦੇ ਪੈਰ ਥੋੜੇ ਜਿਹੇ ਹੱਲਣ ਲੱਗੇ, ਪਿੱਛੇ ਨੂੰ ਸਿੱਖ ਜਾਣ ਲੱਗੇ ਸਤਿਗੁਰਾਂ ਵਾਲੇ ਪਾਸੇ ਨੂੰ।
ਰਹੇ ਥੋਰ ਸੂਰੇ ਮਾਰੇ ਕ੍ਰੋਧ ਪੂਰੇ,
ਬਿਲਕੁਲ ਥੋੜੇ ਜੇ ਸੂਰਮੇ ਰਹਿ ਗਏ। ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਬੜੇ ਕਰੂਰ ਕ੍ਰੋਧ ਦੇ ਨਾਲ ਦੁਸ਼ਮਣਾਂ ਨੂੰ ਮਾਰ ਕੇ, ਇੱਕ ਇੱਕ ਸਿੱਖ ਕਈ ਕਈ ਤੁਰਕਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਮਰਿਆ ਹੈ।
ਇਕੰਸੂਰ ਆਇਓ ਸੋ ਕੋਰਾ ਦੋਰਾਇਓ,
ਜਦੋਂ ਗੁਰਸਿੱਖਾਂ ਦੇ ਪੈਰ ਹਿੱਲੇ ਨਾ ਇੱਕ ਵਾਰੀ ਅਲੀ ਮੁਹੰਮਦ ਦੇ ਹੱਲੇ ਦੇ ਨਾਲ ਸਿੱਖ ਇੱਕ ਵਾਰੀ ਹਿੱਲ ਗਏ ਤੇ ਉਹਨਾਂ ਸਿੱਖਾਂ ਵਿੱਚੋਂ ਇੱਕ ਘੋੜ ਸਵਾਰ ਦੌੜ ਕੇ, ਘੋੜਾ ਦੌੜਾ ਕੇ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ। ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਉਹ ਸੂਰਮਾ ਬੋਲਿਆ, ਕਹਿਣ ਲੱਗਾ,
ਗੁਰੂ ਸੰਗ ਪਾਖਾ ਬਡੋ ਜੰਗ ਰਾਖਾ।
ਉਹ ਸੂਰਮਾ ਆਇਆ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, 6ਵੇਂ ਪਾਤਸ਼ਾਹ ਜੀ, ਬੜਾ ਗਹਿ ਗੱਚ ਘਮਾਸਾਨ ਜੰਗ ਹੋ ਰਿਹਾ। ਉਧਰੋਂ ਇੱਕ ਹੋਰ ਨਵਾਂ ਤੁਰਕਾਂ ਦਾ ਨਵਾਂ ਜਰਨੈਲ, ਇੱਕ ਜਰਨੈਲ ਭਾਈ ਭਾਨੂ ਜੀ ਨੇ ਮਾਰ ਮੁਕਾਇਆ। ਭਾਈ ਭਾਨੂ ਜੀ ਸ਼ਹੀਦੀ ਪਾ ਗਏ ਨੇ, ਪਰ ਸ਼ਮਸ਼ ਖਾਨ ਦੀ ਥਾਂ ਤੇ ਹੁਣ ਇੱਕ ਅਲੀ ਮੁਹੰਮਦ ਨਾਮ ਦਾ ਸੂਰਮਾ 1000 ਫੌਜ ਦਾ ਜਥਾ ਲੈ ਕੇ ਚੜ੍ਹ ਕੇ ਆਇਆ। ਬੜਾ ਗਹਿ ਗੱਚ ਜੰਗ ਹੋ ਰਿਹਾ।
ਲਰੇ ਪ੍ਰਾਨ ਹਾਨੇ ਰਹੇ ਥੋਰ ਜਾਨੇ,
ਮਹਾਰਾਜ ਜੀ ਬਹੁਤ ਸਾਰੇ ਸਿੱਖ ਲੜਦਿਆਂ ਸ਼ਹੀਦੀਆਂ ਪਾ ਚੁੱਕੇ ਨੇ, ਬਸ ਕੁਝ ਕੁ ਗਿਣਤੀ ਦੇ ਸਿੱਖ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ, ਉਹ ਉਹਨਾਂ ਤੁਰਕਾਂ ਦੇ ਸਾਹਮਣੇ ਖਲੋ ਕੇ ਲੜ ਰਹੇ ਨੇ।
ਉਤੇ ਸੈਨ ਭਾਰੀ ਸੋ ਆਈ ਬਿਗਾਰੀ,
ਮਹਾਰਾਜ ਜੀ ਉਧਰੋਂ ਬਹੁਤ ਭਾਰੀ ਸੈਨਾ ਤੁਰਕਾਂ ਦੀ ਚੜ੍ਹ ਕੇ ਆਈ ਹੈ, ਜਿਹੜੀ ਵਿਗਾੜ ਕਰਦੀ ਆ ਰਹੀ ਹੈ।
ਫਿਰਿਓ ਜਾਏ ਨਾਈ ਕਹਿਓ ਆਪ ਪਾਈ,
ਮਹਾਰਾਜ ਜੀ ਉਥੋਂ ਫਿਰਿਆ ਵੀ ਨਹੀਂ ਜਾ ਰਿਹਾ। ਜਿਹੜੇ ਸਿੱਖ ਨੇ ਲੜ ਤਾਂ ਰਹੇ ਨੇ, ਪਰ ਮਹਾਰਾਜ ਜੀ ਕਿੰਨੀ ਕੁ ਦੇਰ ਤੱਕ ਪੈਰ ਅੜਾ ਕੇ ਲੜਨਗੇ, ਕਿਉਂਕਿ ਉਹ ਬਹੁਤ ਜ਼ਿਆਦਾ ਨੇ, ਹੜ੍ਹ ਦੇ ਪਾਣੀ ਵਾਂਗੂ ਚੜ੍ਹਦੇ ਹੀ ਆ ਰਹੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਹੁਣ ਕੋਈ ਹਿੱਲਾ ਕਰੋ।
ਦੋਹਰਾ ਸੁਨ ਸ਼੍ਰੀ ਹਰਗੋਬਿੰਦ ਜੀ ਕਹਿਓ ਸੰਗ ਲਿਓ ਵੀਰ,
ਇਸ सुन के सिख दी बेनती श्री गुरु हरगोबिंद साहब जी महाराज जी बोले, सामने खड़िया सी महाराज जी का सूरमा सिख, ओनू कहिंदे गुरु क्या लाला गुरु के प्यारिया अपने नाल सूरमिया बहादरां योधियां दा जथा लै लो।
हतो मले चन कोता थिरो थान तार तीर।
जाओ अगे जाके अली मुहम्मद दा अगा रोको, जंग दे मैदान दे विच पैर रुप के धीरज नूं धारण करके जंग दे विच थम बन के खलो के जंग दे विच जाके लड़ो।
पादड़ी चंद गुर पठ्यो बोर सिंगा उचार।
सतगुरां ने इस तरह भाई सिंगा प्रोत, यह खालसा जी ब्राह्मण सी, वेखो मेरे सतगुरां ने ब्राह्मणा दे हथां च भी तेगां फड़ा के उन्हां नूं जंग लड़ना सिखा दिता है। यह सतगुरां दी वीर सी प्रतीक दी बिरती दी प्रतीक है। हालांकि कदे ब्राह्मण कदों लड़े सन, कहिंदे ब्राह्मणा नूं भी महाराज सच्चे पातशाह ने लड़ना सिखा दिता है। सिंघा परोत बड़ा महान सूरमा जरनैल है, सतगुरां दी कुल दा पुरोहित है। महाराज सच्चे पातशाह ने भाई सिंघा परोत जी नूं वंगारिया, आखिया भाई सिंघा जी तुसीं अपने नाल जथा लैके जाओ, अगे हो के जंग दे मैदान विच डट के तुरकां दा मुकाबला करो।
पट संग पंच सै बल उदार।
अपने नाल 500 सुपटा सूरमिया दा जथा लै लो जेडे बली ते उदार हन।
श्री अमृतसर जित दिश पहार।
श्री अमृतसर जित दिश पहार। श्री अमृतसर जित दिश पहार, पहाड़ वाला पासा श्री अमृतसर साहब दी जेडी पहाड़ वाली बाई है, क्योंकि उधर जंग हो रहा सी लोहगढ़ वाले थां ते, पहाड़ वाली जेडी बाई है उस पासे जाओ अपनी फौज लैके।
तैं परे ओ खेत जुजे जुजार।
पहाड़ वाले पासे यानी कि उत्तर दिशा, पहाड़ दा मतलब हो गया उत्तरली, जेडी उत्तर वाली दिशा है उस पासे नू जाके जंग दे मैदान दे विच जिथे सूरमे लड़ रहे ने उथे तुसी जाके उना दी मदद करो।
हिया को तवाए मैदान हेर।
उड़ा दुड़ा के अगे जाके पहला चंगी तरह मैदान वेख लो, चंगी तरह पहला मैदान दा मुआयना कर लवो।
छोरत तुफंग मारे बडेर।
सतगुरां दे सूरमे भाई सिंघे परोत ने सतगुरु सच्चे पातशाह दे बचन सुने, मनाए गुरु साहब दे चरण नमस्कार कीते, सतगुरां दा नां लैके बहादुर योधा चढ़ पिया जंग दे मैदान विच, और चढ़दिया सार गोलियां दागड़ियां शुरू कीतियां हन।
इम चमु जुगल मिले आप माए।
कहिंदे आपस विच दोवां पासिओं उधरों 1000 फौज दा जथा चढ़ के आया, इधरों 500 सिखां दा जथा लैके भाई सिंघा परोत जी अगा रोकण वास्ते वधे हन।
जन नदी उमड इक थान राए।
दोवां पासिआं दे दल आपस विच जुट गए। कहिंदे इदां लगदा वी इक गंगा ते दूजी जमुना, दोवां पासिओं जिवें दो नदियां आपस विच मिल के इक हुंदियां ने, ਇਦਾਂ ਕਹਿੰਦੇ ਦੋਵੇਂ ਦਲ ਇੱਕ ਥਾਂ ਤੇ ਮਿਲ ਗਏ ਹਨ।
ਅਰਣ ਦਿਓ ਸਮੇਂ ਹੋਇਓ ਸੋ ਆਏ।
ਕਹਿੰਦੇ ਇਹਨੇ ਨੂੰ ਸੂਰਜ ਵੀ ਚੜ ਚੁੱਕਾ ਸੀ, ਸੂਰਜ ਵੀ ਪੂਰਾ ਆਪਣੇ ਤਾ ਤੇ ਆ ਚੁੱਕਾ ਸੀ, ਅਰਣੋਦਿਆ ਹੋ ਚੁੱਕਾ ਸੀ।
ਤੁਪਕੰ ਤੜਾਕ ਨਾਦੰਗ ਉਠਾਏ।
ਤੁਪਕੰ ਤੜਾਕ, ਬੰਦੂਕਾਂ ਤੜਾਕ ਤੜਾਕ ਦੇ ਕੇ ਚੱਲਦੀਆਂ ਨੇ, ਜਿਨ੍ਹਾਂ ਦੀ ਆਵਾਜ਼ ਨਾਲ ਆਕਾਸ਼ ਗੂੰਜਦਾ ਹੈ।
ਬੋਕਾਕ ਗਰਿਜ ਉੱਡ ਕੇ ਪ੍ਰਮਤ।
ਸੂਰਮਿਆਂ ਦਾ ਮਾਸ ਖਾਣ ਵਾਸਤੇ ਬਹੁਤ ਸਾਰੀਆਂ ਗਿਰਜਾਂ ਕਾਕ ਉਹ ਆਕਾਸ਼ ਦੇ ਵਿੱਚ ਉੱਡਦੇ ਨਜ਼ਰ ਆ ਰਹੇ ਹਨ।
ਗੁਮਾਏ ਬੋਲ ਮਾਸੰ ਪਖੰਤ।
ਗੁਮਾਏ ਕਹਿੰਦੇ ਨੇ ਗਿੱਦੜਾਂ ਨੂੰ, ਗਿੱਦੜ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦਾ ਮਾਸ ਖਾ ਕੇ ਡਕਾਰ ਮਾਰ ਰਹੇ ਨੇ, ਔਰ ਉੱਚੀ ਉੱਚੀ ਆਵਾਜ਼ ਦੇ ਵਿੱਚ ਗਿੱਦੜ ਵੀ ਕੂਕ ਰਹੇ ਨੇ। ਬੜਾ ਭਿਆਨਕ ਰਸ, ਇਹਨੂੰ ਭਿਆਨਕ ਰਸ ਵੀ, ਬੀਭਤਸ ਰਸ ਵੀ ਕਹਿ ਦਿੰਦੇ ਨੇ, ਕਰੁਣਾ ਰਸ ਵੀ ਬਣਿਆ ਹੋਇਆ ਦੱਸ ਦਿੰਦੇ ਨੇ, ਏਦਾਂ ਦਾ ਕਹਿੰਦੇ ਵਰਤਾਰਾ ਵਰਤ ਰਿਹਾ।
ਗਨ ਫੀਰੀ ਜੋਗਨੀ ਰੁਦਰ ਪਾਨ।
ਇੱਧਰ ਯੋਗਣੀਆਂ ਵੀ ਆ ਗਈਆਂ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ ਕਿਹਾ ਸੀ ਬਸ ਹੁਣ ਤੁਹਾਨੂੰ ਬਹੁਤੀ ਲੰਮੀ ਉਡੀਕ ਨਹੀਂ ਕਰਨੀ ਪੈਣੀ। ਯੋਗਣੀਆਂ ਆ ਗਈਆਂ ਰੱਜਣ ਵਾਸਤੇ, 64 ਯੋਗਣੀਆਂ ਹੱਥਾਂ ਵਿੱਚ ਖੱਪਰ ਫੜੇ ਹੋਏ, ਕਲਹ ਇਹਨਾਂ ਦੀ ਸਰਦਾਰ ਹੈ ਨਾਰਦ ਦੀ ਘਰਵਾਲੀ, ਸਭ ਤੋਂ ਮੂਹਰੇ ਹੋ ਕੇ ਯੋਗਣਾ ਨੂੰ, ਕੱਲ ਯੋਗਣਾ ਨੂੰ ਨਾਲ ਲੈ ਕੇ ਸੂਰਮਿਆਂ ਜਦੋਂ ਮਰਦੇ ਨੇ ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਨਿਕਲਦਾ ਹੋਇਆ ਖੂਨ ਖੱਪਰਾਂ ਚ ਭਰ ਕੇ ਪੀ ਕੇ ਡਕਾਰ ਮਾਰਦੀਆਂ ਨੇ।
ਬੋਖਾਏ ਮਾਸ ਕੋ ਤ੍ਰਿਪਤ ਠਾਨ।
ਮਾਸ ਖਾ ਕੇ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਤ੍ਰਿਪਤ ਹੋ ਰਹੀਆਂ ਨੇ, ਬੜੇ ਸਮੇਂ ਦੀਆਂ ਭੁੱਖੀਆਂ ਸੀ ਤੇ ਹੁਣ ਮਾਸ ਖਾ ਕੇ ਰੱਜ ਰਹੀਆਂ ਹਨ।
ਉਤ ਖਾਨੇ ਆਏ ਸ਼ਸਤਰਨ ਪਹਾੜ,
ਖਾਨ ਚੜ ਕੇ ਆਇਆ ਹੈ ਅਲੀ ਮੁਹੰਮਦ, ਬਹੁਤ ਸਾਰੇ ਸ਼ਸਤਰਾਂ ਦਾ ਪ੍ਰਹਾਰ ਕਰਦਾ ਆ ਰਿਹਾ।
ਕੱਟ ਗਏ ਸੋ ਪੱਟ ਕੇ ਤਕ ਸੋ ਮਾਰ,
ਗਿਣਤੀ ਕਿੰਨੀ ਕੁ ਕਰੀਏ ਵੀ ਕਿੰਨੇ ਕੁ ਸੂਰਮੇ ਜ਼ਖਮੀ ਹੋ ਗਏ ਨੇ, ਕਿੰਨੇ ਕੁ ਕੱਟੇ ਗਏ, ਕਿੰਨੇ ਕੁ ਮਾਰੇ ਗਏ ਹਨ।
ਦੋਹੋ ਦਿਸ਼ਨ ਰੋਰ ਮਾਚਿਓ ਵਿਸਾਲ,
ਦੋਹਾਂ ਪਾਸਿਆਂ ਤੋਂ ਬੜਾ ਭਿਆਨਕ ਸ਼ੋਰ ਮਚਿਆ ਹੋਇਆ, ਦੋਹੀ ਪਾਸੀ ਬੜਾ ਭਿਆਨਕ ਜੰਗ ਦਾ ਕੁਲਾਹਲ ਮਚਿਆ ਹੋਇਆ।
ਗੁਲਕਾਂ ਲਗੰਤ ਗਿਰ ਪਰਤ ਜਾਲ,
ਗੋਲੀਆਂ ਲੱਗਦੀਆਂ ਨੇ, ਸੂਰਮੇ ਡਿੱਗਦੇ ਚਲੇ ਜਾ ਰਹੇ ਹਨ।
ਪੱਟ ਮਿਲ ਪਠਾਨ ਹੱਲਾ ਸੋਕੀਨ,
ਪਠਾਣਾ ਨੇ ਮਿਲ ਕੇ ਹੱਲਾ ਬੋਲਿਆ, ਰਲ ਕੇ ਹੱਲਾ ਬੋਲਿਆ ਅਲੀ ਮੁਹੰਮਦ ਨੇ।
ਗਨ ਮੁਗਲ ਦੌਰ ਰਣ ਰੰਗ ਪੀਨ,
ਬਹੁਤ ਸਾਰੇ ਮੁਗਲ ਦੌੜ ਦੌੜ ਕੇ ਰਣ ਦੇ ਜੰਗ ਦੇ ਮੈਦਾਨ ਦੇ ਰੰਗ ਦੇ ਵਿੱਚ ਭਿੱਜੇ ਹੋਏ, ਐਨ ਸੂਰਮਿਆਂ ਬਹਾਦਰੀਆਂ ਦੇ ਰੰਗਾਂ ਦੇ ਵਿੱਚ ਰੰਗੇ ਹੋਏ ਭਿੱਜੇ ਹੋਏ ਮੁਗਲ ਆ ਰਹੇ ਹਨ।
ਮੁਹੰਮਦ ਅਲੀ ਬੋਲੇ ਹੋ ਗਰੂਰ,
ਅਲੀ ਮੁਹੰਮਦ ਉਸ ਵੇਲੇ ਬੋਲਿਆ ਆਪਣੇ ਸਾਥੀਆਂ ਨੂੰ ਬੜੇ ਗਰੂਰ ਨਾਲ, ਬੜੇ ਹੰਕਾਰ ਨਾਲ ਵੰਗਾਰ ਕੇ ਆਪਣੇ ਨਾਲ ਦੇ ਸਾਥੀਆਂ ਨੂੰ ਬੋਲਿਆ, ਕਹਿਣ ਲੱਗਾ,
ਲਿਓ ਮਾਰ ਸਮੁਖ ਦੇਖੋ ਜੋ ਸੂਰ,
ਜਿਹੜਾ ਤੁਹਾਡੇ ਸਾਹਮਣੇ ਤੁਹਾਨੂੰ ਕੋਈ ਸੂਰਮਾ ਨਜ਼ਰ ਆਉਂਦਾ ਬਸ ਮਾਰ ਗਿਰਾਓ, ਵੱਢ ਕੇ ਕੱਟ ਕੇ ਜ਼ਮੀਨ ਦੇ ਵਿੱਚ ਗਰਕ ਕਰ ਦਿਓ, ਜਿਹੜਾ ਸੂਰਮਾ ਤੁਹਾਨੂੰ ਨਜ਼ਰ ਆਉਂਦਾ ਮਾਰ ਗਿਰਾਓ।
ਰਣ ਥਲ ਛੁਟਾਏ ਲੀਜੇ ਅਸ਼ੇਖ,
ਆ ਜਿਹੜੀ ਜੰਗ ਵਾਲੀ ਜਗ੍ਹਾ ਹੈ ਇਹ ਆਪਾਂ ਛੁਡਾਣੀ ਹੈ ਇਹਨਾਂ ਸੂਰਮਿਆਂ ਕੋਲੋਂ, ਆ ਜਿਹੜੇ ਸਾਹਮਣੇ ਦੁਸ਼ਮਣ ਆ ਰਹੇ ਨੇ ਇਹਨਾਂ ਕੋਲੋਂ ਇਹ ਜਗ੍ਹਾ ਛੁਡਾ ਕੇ ਇਸ ਜਗ੍ਹਾ ਤੇ ਆਪਣਾ ਨਿਸ਼ਾਨ ਝੁਲਾਉਣਾ ਹੈ।
ਅਬ ਪਾ ਪ੍ਰਕਾਸ਼ ਲਿਓ ਨੈਣ ਦੇਖ,
ਹੁਣ ਰੋਸ਼ਨੀ ਵੀ ਹੋ ਚੁੱਕੀ, ਹੁਣ ਹਨੇਰਾ ਵੀ ਨਹੀਂ ਰਿਹਾ, ਹੁਣ ਚਾਨਣਾ ਹੈ, ਪ੍ਰਕਾਸ਼ ਹੈ, ਤੇ ਪ੍ਰਕਾਸ਼ ਦੀ ਲੋਹ ਵਿੱਚ, ਸੂਰਜ ਦੀ ਲੋਹ ਵਿੱਚ ਹੁਣ ਸਾਹਮਣੇ ਦੁਸ਼ਮਣ ਨਜ਼ਰ ਆ ਰਿਹਾ, ਜਿਵੇਂ ਮਰਜ਼ੀ ਬੇਖੌਫ ਹੋ ਕੇ ਦੁਸ਼ਮਣ ਨੂੰ ਮਾਰੋ।
ਸੁਨ ਤੁਰਕ ਚੱਪੇ ਚਾਲੇ ਆਗਾਏ,
ਅਲੀ ਮੁਹੰਮਦ ਦੀ ਇਹ ਵੰਗਾਰ ਸੁਣ ਕੇ ਜਿੰਨੇ ਤੁਰਕ ਸੀ ਖਿੱਜ ਕੇ ਅੱਗੇ ਵੱਧ ਕੇ ਆਏ ਹਨ, ਅੱਗੇ ਵੱਧ ਕੇ ਚੱਲੇ ਹਨ।
ਇੱਕ ਵਾਰ ਦੌੜ ਰੋਰਾ ਮਚਾਏ,
ਇੱਕੋ ਵਾਰੀ ਦੌੜ ਕੇ ਆਏ ਰੌਲਾ ਮਚਾ ਕੇ, ਮਾਰ ਲਓ, ਗਿਰਾ ਦਿਓ, ਵੱਢ ਦਿਓ, ਕੱਟ ਦਿਓ, ਬਸ ਇਹੀ ਆਵਾਜ਼ਾਂ ਆ ਰਹੀਆਂ ਹਨ।
ਚਮਕੰਤ ਖੜਗ ਪਕੜੰਤ ਟਾਲ,
ਤੇਗਾਂ ਹੱਥ ਵਿੱਚ ਚਮਕਦੀਆਂ ਨੇ, ਢਾਲਾਂ ਹੱਥਾਂ ਵਿੱਚ ਫੜੀਆਂ ਹੋਈਆਂ ਹਨ।
ਛੁਟਕੰਤ ਤੋਪਕ ਬਮੰਤ ਜਵਾਲ,
ਬੰਦੂਕਾਂ ਚੱਲ ਰਹੀਆਂ ਨੇ, ਜਦੋਂ ਚੱਲਦੀਆਂ ਤੇ ਕਹਿੰਦੇ ਅੱਗ ਉਗਲਦੀਆਂ ਨੇ ਬੰਦੂਕਾਂ ਦੇ ਮੂੰਹਾਂ ਦੇ ਵਿੱਚੋਂ, ਦੁਨਾਲੀਆਂ ਦੇ ਵਿੱਚੋਂ ਅੱਗ ਨਿਕਲਦੀ ਹੈ, ਅੱਗ ਉਗਲ ਰਹੀਆਂ ਹਨ।
ਸਰਕੰਤ ਸੂਰ ਹਰ ਖੰਤ ਹੂਰ,
ਸੂਰਮੇ ਅੱਗੇ ਵੱਧ ਵੱਧ ਕੇ ਲੜ ਰਹੇ ਨੇ ਤੇ ਅੱਗੇ ਵੱਧ ਕੇ ਲੜਨ ਵਾਲੇ ਸੂਰਮਿਆਂ ਨੂੰ ਵੇਖ ਕੇ ਹੂਰਾਂ ਖੁਸ਼ ਹੋ ਰਹੀਆਂ ਨੇ, ਆਕਾਸ਼ ਵਿੱਚ ਖੜੀਆਂ ਹੂਰਾਂ ਲਾੜਾ ਪੀਆਂ ਲੱਭਦੀਆਂ ਨੇ। ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਵਿੱਚ ਬਚਨ ਲਿਖੇ ਨੇ, ਹੁਣ ਹੂਰਾਂ ਸਰਨਵਤ ਬੀਜ ਨੂੰ ਕੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦੈ ਹੋਈਆਂ, ਕਹਿੰਦੇ ਲਾੜਾ ਲੱਭਦੀਆਂ ਫਿਰਦੀਆਂ ਨੇ, ਲਾੜਾ ਜਿੰਨੀਆਂ ਲਾੜੀਆਂ ਨੇ ਇਹ ਹੂਰਾਂ ਜਿਹੜੀਆਂ ਨੇ ਅੱਗੇ ਹੋ ਕੇ ਲੜਨ ਵਾਲੇ ਸੂਰਮਿਆਂ ਨੂੰ ਲਾੜਾ ਬਣਾ ਕੇ ਵਰਨਾ ਚਾਹੁੰਦੀਆਂ ਨੇ।
ਦਰੜੰਤ ਦੀਹੀ ਗਰਜੰਤ ਪੂਰ,
ਕਹਿੰਦੇ ਦਰੜੰਤ ਦੀਹੀ ਦੰਦਾਂ ਨੂੰ ਰਗੜ ਰਗੜ ਕੇ ਕਚੀਚੀਆਂ ਵੱਟ ਵੱਟ ਕੇ ਪੈਂਦੇ ਨੇ, ਗਰਜ ਗਰਜ ਕੇ ਪੈਂਦੇ ਹਨ।
ਉਛਲੰਤ ਜਾਤ ਮਾਰੰਤ ਸ਼ਤਰੂ,
ਉਛਲ ਉਛਲ ਕੇ ਪੈਂਦੇ ਇੱਕ ਦੂਜੇ ਨੂੰ ਮਾਰਨ ਵਾਸਤੇ, ਇੱਦਾਂ ਸੂਰਮੇ ਮਾਰ ਰਹੇ ਹਨ।
ਫੜਕੰਤ ਮਿਲ ਟੁੱਟ ਅਤਰੂ,
ਮਾਰਦੇ ਨੇ ਜਦੋਂ ਇੱਕ ਦੂਜੇ ਨੂੰ, ਤੇਗਾਂ ਤੇ ਤੇਗਾਂ ਵੱਜਦੀਆਂ ਤੇ ਤੇਗਾਂ ਟੁੱਟ ਜਾਂਦੀਆਂ ਹਨ, ਕਿਰਪਾਨਾਂ ਤੇ ਕਿਰਪਾਨਾਂ ਵੱਜ ਕੇ ਟੁੱਟ ਰਹੀਆਂ ਨੇ, ਚਿਣਗਾਂ ਨਿਕਲਦੀਆਂ ਨੇ ਕਿਰਪਾਨਾਂ ਜਦੋਂ ਵੱਜਦੀਆਂ ਨੇ ਤੇ ਤੇਗਾਂ ਟੁੱਟ ਰਹੀਆਂ ਨੇ, ਢਾਲਾਂ ਚੀਰੀਆਂ ਜਾ ਰਹੀਆਂ ਹਨ।
ਇਤ ਸੋ ਪੱਟ ਗੁਰ ਕੇ ਪਰਤ ਦੌਰ,
ਉਧਰੋਂ ਤੁਰਕਾਂ ਦਾ ਏਦਾਂ ਹੱਲਾ ਹੋਇਆ, ਇਧਰੋਂ ਗੁਰੂ ਦੇ ਸੁਪੱਟ, ਗੁਰੂ ਦੇ ਸੂਰਮੇ ਭਾਈ ਸਿੰਘੇ ਪ੍ਰੋਤ ਦੀ ਅਗਵਾਈ ਵਿੱਚ ਓਨੀ ਬਹਾਦਰੀ ਨਾਲ, ਦੁੱਗਣੀ ਦਲੇਰੀ ਨਾਲ, ਜਿੰਨੀ ਦਲੇਰੀ ਨਾਲ ਤੁਰਕਾਂ ਨੇ ਹੱਲਾ ਬੋਲਿਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਦਲੇਰੀ ਦੇ ਨਾਲ ਹੱਲੇ ਨੂੰ ਰੋਕਿਆ ਹੈ ਭਾਈ ਸਿੰਘੇ ਪ੍ਰੋਤ ਨੇ ਆਪਣੇ ਨਾਲ ਦੇ ਯੋਧੇ ਸਿੱਖਾਂ ਸਮੇਤ।
ਨੈ ਭਜੇ ਖਾਨ ਥਿਤ ਕਟੋਤ ਠੌਰ।
ਅਲੀ ਮੁਹੰਮਦ ਨੇ ਤਾਂ ਹੱਲਾ ਬੋਲਿਆ ਸੀ ਵੀ ਸਿੱਖਾਂ ਨੂੰ ਮੈਂ ਭਜਾ ਦਿਆਂ ਤੇ ਭਜਾ ਕੇ ਜਗ੍ਹਾ ਦੇ ਉੱਤੇ ਆਪ ਮਾਲਕ ਬਣ ਕੇ ਬਹਿ ਜਾ, ਜੰਗ ਦਾ ਮੈਦਾਨ ਜਿੱਤ ਲਵਾਂ, ਮੈਦਾਨ ਮਾਰ ਲਵਾਂ। ਉਹ ਤਾਂ ਇਸ ਤਰ੍ਹਾਂ ਹੱਲਾ ਬੋਲ ਰਿਹਾ ਸੀ, ਪਰ ਇੱਧਰ ਗੁਰੂ ਕੇ ਸੂਰਮੇ ਨੀ ਪਿੱਛੇ ਹਟੇ, ਪੈਰ ਅੜਾ ਕੇ ਰੁਪ ਕੇ ਇੱਕੋ ਥਾਂ ਤੇ ਜੰਗ ਦੇ ਮੈਦਾਨ ਵਿੱਚ ਲੜਦੇ ਰਹੇ।
ਇਮ ਮੱਚਿਓ ਜੰਗ ਦਾਰੁਨ ਮਹਾਨ।
ਕਹਿੰਦੇ ਇੱਦਾਂ ਬੜਾ ਦਾਰੁਨ ਭਿਆਨਕ ਤੇ ਮਹਾਨ ਜੰਗ ਮਚਿਆ ਹੈ।
ਗਨ ਬਿਥਰ ਲੋਥ ਪੋਥਨ ਸਥਾਨ।
ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਨੇ, ਲੋਥਾਂ ਹੀ ਲੋਥਾਂ ਜੰਗ ਦੇ ਮੈਦਾਨ ਦੇ ਵਿੱਚ ਨਜ਼ਰ ਆਉਂਦੀਆਂ ਨੇ। ਕਿਤੇ ਸੂਰਮਿਆਂ ਦੀਆਂ ਲੋਥਾਂ, ਕਿਤੇ ਘੋੜੇ ਮਰੇ ਪਏ ਨੇ, ਕਿਤੇ ਹਾਥੀ ਮਰੇ ਪਏ ਨੇ, ਊਠ ਮਰੇ ਪਏ ਨੇ। ਕਹਿੰਦੇ ਏਦਾਂ ਲੋਥਾਂ ਹੀ ਲੋਥਾਂ ਜੰਗ ਦੇ ਮੈਦਾਨ ਦੇ ਵਿੱਚ ਨਜ਼ਰ ਆਉਂਦੀਆਂ, ਢੇਰਾਂ ਦੇ ਢੇਰ ਲੱਗ ਗਏ ਨੇ, ਇੱਕ ਤੇ ਦੂਜਾ ਡਿੱਗਦਾ। ਕਈ ਵਿਚਾਰੇ ਥੱਲੇ ਤੜਫਦੇ ਹੁੰਦੇ ਨੇ, ਤੜਫਦਿਆਂ ਦੇ ਉੱਤੇ ਕੋਈ ਡਿੱਗਦਾ ਤੇ ਉਹ ਵੀ ਥੱਲੇ ਨਾਲ ਮਾਰਿਆ ਜਾਂਦਾ, ਤੜਫਦਾ ਵੀ ਮਾਰਿਆ ਜਾਂਦਾ ਹੈ।
ਨਿਜ ਸੂਰ ਸੰਗ ਸਿੰਘੇ ਨਿਹਾਰ।
ਭਾਈ ਸਿੰਘੇ ਪ੍ਰੋਤ ਨੇ ਆਪਣੇ ਨਾਲ ਦੇ ਸੂਰਮਿਆਂ ਬਹਾਦਰਾਂ ਵੱਲ ਵੇਖਿਆ। ਭਾਈ ਸਿੰਘਾ ਪ੍ਰੋਤ ਜੀ ਨੇ ਆਪਣੇ ਨਾਲ ਦੇ ਜਿੰਨੇ ਯੋਧੇ ਸਨ, 500 ਸਿੱਖਾਂ ਦਾ ਜਥਾ ਲੈ ਕੇ ਆਏ ਸੀ ਭਾਈ ਸਿੰਘਾ ਪ੍ਰੋਤ ਜੀ, ਉਹਨਾਂ ਸਾਰਿਆਂ ਵੱਲ ਵੇਖ ਕੇ ਭਾਈ ਸਿੰਘਾ ਪ੍ਰੋਤ ਜੀ ਨੇ
ਤਿੰਨ ਕਹੇ ਉਹ ਬਾਕ ਉੱਚੇ ਉਚਾਰ।
ਆਪਣੇ ਨਾਲ ਦੇ ਸਿੱਖਾਂ ਨੂੰ ਹੌਸਲਾ ਦੇਣ ਵਾਸਤੇ, ਧੀਰਜ ਤੇ ਦਲੇਰੀ ਦੇਣ ਵਾਸਤੇ ਭਾਈ ਸਿੰਘੇ ਪ੍ਰੋਤ ਨੇ ਉਹਨਾਂ ਸਾਰਿਆਂ ਨੂੰ ਲਲਕਾਰਿਆ ਤੇ ਲਲਕਾਰ ਕੇ ਉਹਨਾਂ ਦੇ ਅੰਦਰ ਧੀਰਜ ਦਿੱਤਾ। ਫਰਮਾ ਦੇ ਕੇ ਬੋਲੇ ਭਾਈ ਸਿੰਘਾ ਪ੍ਰੋਤ ਜੀ ਸਾਥੀਆਂ ਨੂੰ ਕਹਿਣ ਲੱਗੇ,
ਏ ਪਿੱਖੋ ਮਲੇਛ ਜੇ ਸਮੁਖ ਆਏ।
ਭਾਈ ਸਿੰਘਾ ਪ੍ਰੋਤ ਜੀ ਕਹਿਣ ਲੱਗੇ, ਭਾਈ ਸਿੱਖੋ ਆ ਜਿਹੜੇ ਸਾਹਮਣੇ ਤੁਰਕ ਆ ਰਹੇ ਨੇ, ਆ ਜਿਹੜੇ ਮਲੇਛ ਤੁਹਾਨੂੰ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ,
ਇੱਕ ਵਾਰ ਛਲਕ ਮਾਰੋ ਰਿਸਾਏ।
ਇੱਕੋ ਵਾਰ ਜੰਗ ਦੇ ਮੈਦਾਨ ਦੇ ਵਿੱਚ ਬੰਦੂਕਾਂ ਦੀਆਂ ਗੋਲੀਆਂ ਦੀ ਛਲਕ ਚਲਾ ਦਿਓ। ਛਲਕ ਦਾ ਮਤਲਬ ਹੁੰਦਾ ਵੀ 500 ਬੰਦੂਕਾਂ ਨੇ ਤੇ 500 ਦੀਆਂ 500 ਇਕੱਠੀਆਂ ਹੀ ਚਲਾ ਦੇਣੀਆਂ, ਉਹਨੂੰ ਕਹਿੰਦੇ ਨੇ ਛਲਕ ਚਲਾਣੀ। ਮਹਾਰਾਜ ਜੀ ਭਾਈ ਸਿੰਘਾ ਪ੍ਰੋਤ ਜੀ ਕਹਿੰਦੇ ਨਾਲ ਦੇ ਸਿੱਖਾਂ ਨੂੰ, ਕਹਿੰਦੇ ਸਿੱਖੋ ਆ ਜਿਹੜੇ ਸਾਹਮਣੇ ਤੁਰਕ ਵੱਧ ਕੇ ਆ ਰਹੇ ਨੇ, ਇਕੱਠੇ ਹੋ ਕੇ ਬੜੀ ਦਲੇਰੀ ਨਾਲ ਵੱਧ ਕੇ ਆ ਰਹੇ ਨੇ, ਇਹਨਾਂ ਦੇ ਪਾਸੇ ਮੋੜਨ ਵਾਸਤੇ, ਇਹਨਾਂ ਦੇ ਮੂੰਹ ਮੋੜਨ ਵਾਸਤੇ ਬੰਦੂਕਾਂ ਦੀਆਂ ਗੋਲੀਆਂ ਦੀਆਂ ਛਲਕਾਂ ਚਲਾ ਦਿਓ।
ਇਮ ਕਹਿਤ ਚੱਲਿਓ ਆਗੇ ਰਿਸਾਏ।
ਏਦਾਂ ਕਹਿ ਕੇ ਭਾਈ ਸਿੰਘਾ ਪ੍ਰੋਤ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਚਾਰ ਵੰਗਾਰ ਕੇ ਲਲਕਾਰ ਕੇ ਅੱਗੇ ਵਧੇ ਨੇ, ਆਪ ਭਾਈ ਸਿੰਘਾ ਪ੍ਰੋਹਿਤ ਜੀ ਅੱਗੇ ਵੱਧ ਕੇ ਆਏ ਹਨ।
ਉਹ ਬਜਿਓ ਰਾਗ ਮਾਰੂ ਸੁਹਾਏ।
ਮਾਰੂ ਰਾਗ ਵੱਜਿਆ, ਮਾਰੂ ਜੰਗ ਦੇ ਮੈਦਾਨ ਚ ਮਾਰੂ ਰਾਗ ਵੱਜਦਾ। ਕਹਿੰਦੇ ਮਾਰੂ ਰਾਗ ਵਜਾਇਆ, ਵਜਾਉਣ ਵਾਲਿਆਂ ਨੇ, ਨਗਾਰੇ ਵਜਾਉਣ ਵਾਲਿਆਂ ਨੇ ਮਾਰੂ ਰਾਗ ਵਜਾਇਆ ਹੈ।
ਕਹਿ ਮਾਰ ਮਾਰ ਮਾਚਿਓ ਸੁਰੋਰ।
ਰਾਗ ਵੀ ਮਾਰੂ ਵੱਜਿਆ ਤੇ ਮੂੰਹ ਤੋਂ ਵੀ ਸੂਰਮੇ ਕਹਿ ਰਹੇ ਨੇ, ਮਾਰ ਲੋ ਫੜ ਲੋ ਕੱਟ ਲੋ ਵੱਢ ਦੋ। ਕਹਿੰਦੇ ਬਸ ਇਹੀ ਮੂੰਹ ਤੋਂ ਬੋਲਦੇ ਜਾ ਰਹੇ ਨੇ।
ਮਿਲ ਪਰੇ ਸੁਪੱਟ ਨੇ ਤਜੇ ਠੌਰ।
ਸੁਪੱਟ ਆਪਸ ਵਿੱਚ ਮਿਲ ਗਏ, ਦੋਵੇਂ ਪਾਸੇ ਸੂਰਮਿਆਂ ਨੇ ਆਪੋ ਆਪਣੀ ਜਗ੍ਹਾ ਨਹੀਂ ਛੱਡੀ, ਆਪੋ ਆਪਣੀ ਜਗ੍ਹਾ ਤੇ ਖਲੋ ਕੇ ਬੜੀ ਬਹਾਦਰੀ ਨਾਲ ਦਲੇਰੀ ਨਾਲ ਸੂਰਮੇ ਲੜਦੇ ਰਹੇ।
ਇੱਕ ਵਾਰ ਛਲਕ ਚੋਰੀ ਤੋਂ ਫੰਗ।
ਕਹਿੰਦੇ ਇੱਕੋ ਵੇਰੀ ਛਲਕ ਚਲਾਈ ਭਾਈ ਸਿੰਘੇ ਪ੍ਰੋਤ ਨੇ ਕਿਹਾ ਸੀ ਨਾ ਵੀ ਇੱਕੋ ਵੇਰੀ ਬੰਦੂਕਾਂ ਚਲਾਣੀਆਂ ਨੇ। ਕਹਿੰਦੇ ਜਿੰਨੇ ਸਿੱਖਾਂ ਦੇ ਹੱਥਾਂ ਚ ਬੰਦੂਕਾਂ ਭਰੀਆਂ ਪਈਆਂ ਸੀ, ਸਾਰਿਆਂ ਨੇ ਇੱਕੋ ਵੇਰੀ ਕਹਿਣ ਦੇ ਨਾਲ ਉਸੇ ਵਕਤ ਸਾਰੀਆਂ ਗੋਲੀਆਂ ਇਕੱਠੀਆਂ ਚਲਾਈਆਂ ਹਨ।
ਪੁਨ ਖੜਗ ਗਏ ਕਰਮਿਆਨ ਨੰਗ।
ਜਦੋਂ ਇਕੱਠੀਆਂ ਗੋਲੀਆਂ ਚੱਲੀਆਂ ਤੇ ਕਈ ਤੁਰਕਾਂ ਦੀਆਂ ਛਾਤੀਆਂ ਬਿੰਨੀਆਂ ਗਈਆਂ, ਕਈਆਂ ਦੇ ਸਿਰ ਬਿੰਨੇ ਗਏ, ਕਈਆਂ ਦੇ ਘੋੜੇ ਮਾਰੇ ਗਏ। ਕਹਿੰਦੇ ਇਸ ਪ੍ਰਕਾਰ ਨਾਲ ਕਈ ਮਾਰੇ ਗਏ। ਜਦੋਂ ਨੇੜੇ ਹੋਏ ਤੇ ਫਿਰ ਸੂਰਮਿਆਂ ਨੇ ਤੇਗਾਂ ਧੂ ਲਈਆਂ, ਮਿਆਨਾ ਚੋਂ ਸਦਾ ਦੀਆਂ ਸਾਥਣਾਂ ਤੇਗਾਂ ਧੂ ਕੇ ਜੰਗ ਦੇ ਮੈਦਾਨ ਚ ਡਟ ਗਏ।
ਕੱਟੇ ਅੰਤ ਅੰਗ ਗਿਰੇ ਅੰਤ ਪੂਮ।
ਇੱਕ ਦੂਜੇ ਦੇ ਅੰਗ ਵੱਢਣ ਲੱਗੇ ਨੇ, ਕਿਰਪਾਨਾਂ ਚੱਲੀਆਂ ਨੇ, ਤੇਗਾਂ ਚੱਲੀਆਂ ਨੇ। ਤੇ ਕਹਿੰਦੇ ਤੇਗਾਂ ਜਦੋਂ ਚੱਲੀਆਂ ਨੇ ਉਸ ਵੇਲੇ ਅੰਗ ਵੱਢਦੀਆਂ ਜਾ ਰਹੀਆਂ ਹਨ।
ਲਟਕੰਤ ਵੀਰ ਗਿਰ ਪਰਤ ਕੂਮ,
ਕਹਿੰਦੇ ਜਿਹਦਾ ਸਿਰ ਵੱਢਿਆ ਜਾਂਦਾ, ਕਿਸੇ ਦੀ ਬਾਂਹ ਵੱਢੀ ਜਾਂਦੀ ਹੈ ਤੇ ਘੁੰਮ ਕੇ ਝੂਮ ਕੇ ਜ਼ਮੀਨ ਦੇ ਉੱਤੇ ਡਿੱਗਦੇ ਨੇ, ਜਿਵੇਂ ਕੋਈ ਮਾਈ ਬੀਬੀ ਨੱਚਣ ਵੇਲੇ ਪਵਾਰੀ ਲੈ ਲੈਂਦੀ ਹੈ। ਕਹਿੰਦੇ ਏਦਾਂ ਪਵਾਰੀਆਂ ਲੈ ਕੇ ਡਿੱਗ ਕੇ ਜ਼ਮੀਨ ਤੇ ਧੜਮ ਦੇ ਕੇ ਡਿੱਗਦੇ ਨੇ।
ਗਨ ਤੁਰਕ ਮਾਰ ਗਿਰ ਆਪ ਜਾਏ,
ਏਦਾਂ ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਤਾਂ ਗੁਰੂ ਕੇ ਸਿੱਖ ਮਰਦੇ ਨੇ, ਤਾਂ ਛਾ ਕੇ ਸ਼ਹੀਦੀ ਦਾ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ। ਇੱਕ ਇੱਕ ਸਿੱਖ ਕਈ ਕਈ ਤੁਰਕਾਂ ਤੇ ਭਾਰੂ ਹੋ ਕੇ ਸ਼ਹੀਦੀ ਪ੍ਰਾਪਤ ਕਰ ਰਿਹਾ। ਖਾਲਸਾ ਜੀ, ਸਿੱਖਾਂ ਦੀ ਲੜਾਈ ਵਿੱਚ ਤੇ ਤੁਰਕਾਂ ਦੀ ਲੜਾਈ ਵਿੱਚ ਫਰਕ ਇਹ ਹੈ, ਤੁਰਕ ਲੜ ਰਹੇ ਸੀ ਪੈਸਿਆਂ ਵਾਸਤੇ, ਰੁਪਈਆਂ ਵਾਸਤੇ, ਤਨਖਾਹਾਂ ਤੇ ਲਿਆਂਦੇ ਸੀ, ਗੁਰੂ ਕੇ ਸਿੱਖ ਲੜ ਰਹੇ ਸੀ ਆਪਣਾ ਆਪਾ ਗੁਰੂ ਤੋਂ ਕੁਰਬਾਨ ਕਰਨ ਵਾਸਤੇ, ਆਪਣਾ ਆਪਾ ਨਿਛਾਵਰ ਕਰਨ ਵਾਸਤੇ। ਇਸ ਕਰਕੇ ਗੁਰੂ ਕੇ ਸਿੱਖਾਂ ਦਾ ਬਹਾਦਰੀ ਦਾ ਜੋਸ਼ ਵੀ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ ਤੇ ਲੜਨ ਦਾ ਜਿਗਰਾ ਵੀ ਉਹਨਾਂ ਅੰਦਰ ਜ਼ਿਆਦਾ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮਰਨਾ ਕਬੂਲ ਕੀਤਾ ਹੋਇਆ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਮਰ ਚੁੱਕੇ ਹਾਂ, ਹੁਣ ਤਾਂ ਸਿਰਫ ਇੱਕ ਖਾਨਾ ਪੂਰਤੀ ਹੋਣੀ ਹੈ ਜੰਗ ਦੇ ਮੈਦਾਨ ਵਿੱਚ। ਇਹੋ ਜੀ ਬਹਾਦਰੀ ਨਾਲ ਗੁਰੂ ਕੇ ਸਿੱਖ ਅਨੇਕਾਂ ਤੁਰਕਾਂ ਨੂੰ ਮਾਰ ਕੇ ਫਿਰ ਜੰਗ ਦੇ ਮੈਦਾਨ ਵਿੱਚ ਆਪ ਮਰਦੇ ਨੇ।
ਗੁਰ ਕੇ ਜੋ ਸੂਰ ਸਮੁਖ ਰਸਾਏ,
ਇੱਦਾਂ ਸਤਿਗੁਰਾਂ ਦੇ ਸੂਰਮੇ ਸਨਮੁਖ ਹੋ ਕੇ ਰਸਾਏ ਕ੍ਰੋਧ ਵਿੱਚ ਆਏ ਹਨ।
ਇਮ ਮਰੇ ਮਾਰ ਸਿੰਘੇ ਨਿਹਾਰ,
ਭਾਈ ਸਿੰਘੇ ਪ੍ਰੋਤ ਨੇ ਵੇਖਿਆ ਕਿ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਅੱਗੇ ਵੱਧ ਕੇ ਲੜ ਕੇ ਮਰ ਕੇ ਅਨੇਕਾਂ ਨੂੰ ਮਾਰ ਕੇ ਫਿਰ ਮਰ ਰਹੇ ਹਨ।
ਲਲਕਾਰ ਪਰੇ ਜੈ ਬਾਲੇ ਉਦਾਰ,
ਕਹਿੰਦੇ ਬੜਾ ਬਲੀ ਹੈ ਭਾਈ ਸਿੰਘਾ ਪ੍ਰੋਤ, ਲਲਕਾਰ ਕੇ ਆਉਂਦੇ ਹੋਏ ਤੁਰਕਾਂ ਨੂੰ, ਠਹਿਰ ਜੋ ਜਰਾ, ਲਲਕਾਰ ਕੇ ਤੁਰਕਾਂ ਨੂੰ। ਭਾਈ ਸਿੰਘਾ ਪ੍ਰੋਤ ਜੀ ਟੁੱਟ ਕੇ ਪੈ ਗਏ ਤੁਰਕਾਂ ਤੇ।
ਬਲ ਬਿਪਰ ਗੁਰੂ ਪਰ ਬੋਧਾ ਸੁਪਟ,
ਸਤਿਗੁਰਾਂ ਦਾ ਇਹ ਬ੍ਰਾਹਮਣ ਸਿੱਖ ਹੈ, ਜਾਤੀ ਦਾ ਬ੍ਰਾਹਮਣ ਹੈ, ਪ੍ਰੋਹਿਤ ਹੈ ਸਤਿਗੁਰਾਂ ਦੀ ਕੁੱਲ ਦਾ। ਭਾਈ ਸਿੰਘਾ ਨਾ ਸਿੰਘਾ, ਤੇ ਸਿੰਘਾ ਦਾ ਮਤਲਬ ਹੁੰਦਾ ਸ਼ੇਰ, ਸ਼ੇਰ ਵਾਂਗਰ ਬਲ ਧਾਰਨ ਕਰਕੇ ਭਾਈ ਸਿੰਘਾ ਪ੍ਰੋਤ ਜੰਗ ਦੇ ਮੈਦਾਨ ਚ ਤੁਰਕਾਂ ਤੇ ਟੁੱਟ ਪਿਆ।
ਤਬ ਪਇਓ ਸਮੁਖ ਮਾਰੇ ਉਲਟ,
ਜਿਹੜਾ ਸਾਹਮਣੇ ਆਉਂਦਾ ਬਸ ਉਹਨੂੰ ਉਲਟਾ ਕੇ ਜ਼ਮੀਨ ਤੇ ਸੁੱਟਦਾ ਜਾ ਰਿਹਾ।
ਜਿਸ ਟਿਗ ਕਮਾਨ ਲਗ ਕਾਨ ਤਾਨ,
ਭਾਈ ਸਿੰਘੇ ਦੇ ਹੱਥ ਦੇ ਵਿੱਚ ਕਮਾਨ ਵੀ ਹੈ, ਜੇ ਕਿਤੇ ਕਿਰਪਾਨ ਦੀ ਲੜਾਈ ਖਤਮ ਹੁੰਦੀ ਹੈ ਤੇ ਕਮਾਨ ਫੜ ਲੈਂਦਾ, ਤੇ ਕਮਾਨ ਫੜ ਕੇ ਕੰਨਾਂ ਤੱਕ ਖਿੱਚ ਕੇ ਤੀਰ ਚੜਾ ਕੇ ਤਨਖ ਨੂੰ ਛੱਡਦਾ ਹੈ।
ਦਰਪਣ ਚ ਚਲਾਵਤ ਤੱਕ ਬਾਣ,
ਗੁਰੂ ਦੇ ਬਲ ਦੇ ਨਾਲ ਬਾਣ ਤੱਕ ਕੇ, ਨਿਸ਼ਾਨਾ ਤੱਕ ਕੇ ਭਾਈ ਸਿੰਘਾ ਪ੍ਰੋਤ ਜੀ ਤੀਰ ਚਲਾਉਂਦੇ ਹਨ।
ਵੱਡ ਗੁਰ ਪ੍ਰਤਾਪ ਜਿਸ ਲਗੇ ਜਾਏ,
ਸਤਿਗੁਰਾਂ ਦੇ ਵੱਡੇ ਪ੍ਰਤਾਪ ਸਦਕਾ, ਬਲ ਸਦਕਾ, ਗੁਰੂ ਦੇ ਪ੍ਰਤਾਪ ਸਦਕਾ, ਭਾਈ ਸਿੰਘੇ ਪ੍ਰੋਤ ਦੀ ਕਮਾਨ ਚੋਂ ਨਿਕਲਿਆ ਹੋਇਆ ਤੀਰ ਜਿਹੜੇ ਵੀ ਵੈਰੀ ਦੀ ਛਾਤੀ ਵਿੱਚ ਕਿਤੇ ਵੀ ਜਾ ਕੇ ਵੱਜਦਾ ਹੈ।
ਤਨ ਤੁਰਕ ਫੋਰ ਪਾਰੇ ਪਰਾਏ,
ਵੈਰੀ ਦੀ ਛਾਤੀ ਨੂੰ, ਸਰੀਰ ਨੂੰ ਚੀਰ ਕੇ ਉਹ ਤੀਰ ਪਾਰ ਨਿਕਲ ਜਾਂਦਾ ਹੈ। ਇਹਨੇ ਬਲ ਨਾਲ ਭਾਈ ਸਿੰਘਾ ਪ੍ਰੋਤ ਜੀ ਤੀਰ ਚਲਾਉਂਦੇ, ਗੁਰੂ ਦੇ ਬਲ ਨਾਲ, ਗੁਰੂ ਦੇ ਪ੍ਰਤਾਪ ਸਦਕਾ। ਭਾਈ ਸੰਤੋਖ ਸਿੰਘ ਜੀ ਇੱਥੇ ਕਹਿ ਰਹੇ ਨੇ ਗੁਰੂ ਦਾ ਪ੍ਰਤਾਪ ਕੰਮ ਕਰ ਰਿਹਾ, ਕਹਿੰਦੇ ਗੁਰੂ ਦੇ ਪ੍ਰਤਾਪ ਸਦਕਾ ਇਹੋ ਜਿਹਾ ਤੀਰ ਚੱਲਦਾ ਕਿ ਤੁਰਕਾਂ ਦੀਆਂ ਛਾਤੀਆਂ ਨੂੰ, ਸਰੀਰਾਂ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ।
ਸਮ ਸਰਪ ਸ਼ੂਕ ਤੇ ਚਲੇ ਤੀਰ,
ਸੱਪ ਵਾਂਗ ਉੱਡਣਾ, ਸੱਪ ਹੁੰਦਾ ਨਾ ਜਿਵੇਂ ਉੱਡ ਕੇ ਠਾਹ ਦੇ ਕੇ ਡੰਗ ਮਾਰਦਾ, ਜਿਹਨੂੰ ਡੰਗਦਾ ਉਸੇ ਵੇਲੇ ਡਿੱਗ ਪੈਂਦਾ, ਏਦਾਂ ਉੱਡਣੇ ਸੱਪ ਵਾਂਗੂ ਸ਼ੂਕਦੇ ਹੋਏ ਤੀਰ ਚੱਲਦੇ ਨੇ ਭਾਈ ਸਿੰਘੇ ਦੇ।
ਰਿਪ ਗਨ ਪਹਰਾਰ ਬੇਦਤ ਸਰੀਰ,
ਬਹੁਤ ਸਾਰੇ ਤੁਰਕਾਂ ਦੇ ਸਰੀਰ ਵਿੰਨ ਵਿੰਨ ਕੇ ਸੁੱਟ ਦਿੱਤੇ ਭਾਈ ਸਿੰਘੇ ਪੁਰੋਹਿਤ ਨੇ।
ਰਸ ਬੀਰ ਰੂਪ ਮਾਨੋ ਕਰਾਲ,
ਬੀਰ ਰਸ ਦੇ ਰੂਪ ਦੇ ਵਿੱਚ ਰਚਿਆ ਹੋਇਆ ਬੜਾ ਕਰਾਲ ਤੇ ਭਿਆਨਕ ਕਾਲ ਦਾ ਹੀ ਰੂਪ ਭਾਈ ਸਿੰਘਾ ਪ੍ਰੋਤ ਬਣਿਆ ਹੋਇਆ ਵੈਰੀਆਂ ਵਾਸਤੇ।
ਉਹ ਫਿਰਤ ਪ੍ਰਹਾਰਤ ਸ਼ਤਰੂ ਜਾਲ,
ਬਹੁਤ ਸਾਰੇ ਸ਼ਤਰੂਆਂ ਦੇ ਜਾਲਾਂ ਦੇ ਸਮੂਹਾਂ ਦੇ ਸਮੂਹਾਂ ਨੂੰ ਪ੍ਰਹਾਰ ਕਰਦਾ ਜਾ ਰਿਹਾ ਭਾਈ ਸਿੰਘਾ ਪ੍ਰੋਹਿਤ, ਮਾਰਦਾ ਚਲਿਆ ਜਾ ਰਿਹਾ।
ਦੋਹੋਂ ਦਿਸ਼ਨ ਮਰੀ ਸਮੁਦਾਏ ਸੈਨ,
ਦੋਹਾਂ ਪਾਸਿਓਂ ਬਹੁਤ ਸਾਰੀ ਸੈਨਾ ਮਰ ਗਈ, ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ।
ਜਨ ਥਕਤ ਵੀਰ ਕੀਨੀ ਸੋ ਸੈਨ,
ਜਿਹੜੇ ਜ਼ਮੀਨ ਤੇ ਡਿੱਗ ਪਏ ਏਦਾਂ ਲੱਗਦਾ ਮਾਨੋ ਜਿਵੇਂ ਥੱਕ ਕੇ ਸੌ ਗਏ ਹੋਣ, ਥੱਕ ਕੇ ਆਰਾਮ ਕਰਨ ਲੱਗ ਪਏ ਹੁਣ, ਏਦਾਂ ਜ਼ਮੀਨ ਤੇ ਡਿੱਗੇ ਪਏ ਨੇ।
ਇਮ ਹਤੇ ਤੁਰਕ ਤਬ ਹਾਲ ਚਾਲ,
ਜਦੋਂ ਭਾਈ ਸਿੰਘੇ ਪ੍ਰੋਤ ਦੇ ਤੀਰ ਚੱਲੇ ਤੇ ਤੁਰਕਾਂ ਦੇ ਪੈਰ ਇੱਕ ਵਾਰੀ ਹਲ ਗਏ, ਤੁਰਕਾਂ ਵਿੱਚ ਹਲ ਚੱਲ ਮੱਚ ਗਈ।
ਪਿਖ ਅਲੀ ਮੁਹੰਮਦ ਰਿਸ ਵਿਸਾਲ,
ਅਲੀ ਮੁਹੰਮਦ ਨੇ ਬੜਾ ਗੁੱਸਾ ਖਾਧਾ ਵੇਖ ਕੇ ਸਿੰਘੇ ਪ੍ਰੋਤ ਦੇ ਤੀਰ ਚੱਲਦੇ ਵੇਖੇ। ਅਲੀ ਮੁਹੰਮਦ ਦੂਜੇ ਪਾਸੇ ਸੈਨਾਪਤੀ ਸੀ ਦੂਜੀ ਫੌਜ ਦਾ ਤੁਰਕਾਂ ਦਾ, ਕਹਿੰਦੇ ਉਹਨੇ ਉਸ ਵੇਲੇ ਵੇਖਿਆ ਤੇ ਬੜੇ ਗੁੱਸੇ ਵਿੱਚ ਆਇਆ।
ਮੁਝ ਖਰੇ ਨਿਕਟ ਚਾਲੇ ਪਲਾਏ,
ਜਦੋਂ ਦੌੜਨ ਲੱਗੇ ਨਾ ਨਾਲ ਦੇ ਸਾਥੀ ਅਲੀ ਮੁਹੰਮਦ ਦੇ, ਕਹਿੰਦਾ ਉਹ ਕਿੱਥੇ ਦੌੜ ਚੱਲਿਓ, ਮੈਂ ਖੜਾ ਹਾਲੇ ਤੇ ਤੁਸੀਂ ਚੱਲੇ ਜੇ, ਮੈਂ ਤੁਹਾਡਾ ਜਰਨੈਲ ਹਾਂ, ਜਥੇਦਾਰ ਹਾਂ, ਮੈਂ ਖੜਿਆ ਤੇ ਤੁਸੀਂ ਦੌੜ ਕੇ ਕਿੱਥੇ ਚੱਲੇ, ਆਪਣੇ ਸਾਥੀਆਂ ਨੂੰ ਵੰਗਾਰ ਕੇ ਰੋਕਦਾ ਹੈ।
ਕਿਆ ਕਹੇ ਲੋਕ ਕਿਮ ਭਾਜ ਜਾਏ,
ਕੀ ਜਾਓਗੇ ਮੂੰਹ ਲੈ ਕੇ ਘਰ, ਕੀ ਲੈ ਕੇ ਮੂੰਹ ਲੈ ਕੇ ਵੜੋਗੇ, ਲੋਕਾਂ ਨੂੰ ਕੀ ਜਵਾਬ ਦਿਓਗੇ ਵੀ ਕਿਹਨਾਂ ਕੋਲੋਂ ਹਾਰ ਕੇ ਆਏ ਹੋ, ਵੀ ਜਿਹੜੇ ਪਤਾ ਨੀ ਕਿਹੜੇ ਕਿਹੜੇ ਵਰਨਾਂ ਦੇ ਇਕੱਠੇ ਸਿੱਖ ਕੀਤੇ ਉਹਨਾਂ ਕੋਲੋਂ ਹਾਰ ਕੇ ਮੁੜੇ ਜੇ, ਕੀ ਜਵਾਬ ਦਿਓਗੇ ਲੋਕਾਂ ਨੂੰ। ਅਲੀ ਮੁਹੰਮਦ ਏਦਾਂ ਆਪਣੇ ਸਾਥੀਆਂ ਨੂੰ ਵੰਗਾਰਦਾ ਹੈ।
ਘੋੜਾ ਪਜਾਏ ਮੋਰੇ ਸੋਬੀਰ,
ਕਹਿੰਦੇ ਨੇ ਘੋੜਾ ਅੱਗੇ ਨੂੰ ਦੌੜਾ ਲਿਆ, ਜਦੋਂ ਤੁਰਕ ਦੌੜਨ ਲੱਗੇ ਨਾ ਇਹਨੇ ਘੋੜਾ ਦੌੜਾ ਕੇ ਤੁਰਕਾਂ ਦਾ ਅਗਲਾ ਪਾਸਾ ਜਿਹੜੀ ਫੌਜ ਸੀ ਉਹਨਾਂ ਦੇ ਅੱਗੋਂ ਆ ਕੇ ਖਲੋ ਗਿਆ, ਕਹਿੰਦਾ ਠਹਿਰ ਜੋ ਕਿੱਥੇ ਚੱਲੇ ਹੋ, ਮੁੜੋ ਪਿੱਛੇ ਵਾਪਸ, ਜੰਗ ਦੇ ਮੈਦਾਨ ਚ ਲੜੋ, ਹੁਣ ਦੌੜਨ ਦਾ ਸਮਾਂ ਨਹੀਂ, ਹੁਣ ਅੱਗੇ ਹੋ ਕੇ ਲੜਨ ਦਾ ਸਮਾਂ ਹੈ।
ਤਬ ਪਿਖੇ ਤਜਤ ਸਿੰਘਾ ਜੋ ਤੀਰ,
ਅਲੀ ਮੁਹੰਮਦ ਨੇ ਵੇਖਿਆ ਵੀ ਦੁਸ਼ਮਣ ਦੀ ਫੌਜ ਚੋਂ ਕਿਹੜਾ ਜਰਨੈਲ ਹੈ ਜਿਹੜਾ ਸਭ ਤੋਂ ਜ਼ਿਆਦਾ ਮੇਰਾ ਨੁਕਸਾਨ ਕਰ ਰਿਹਾ, ਮੇਰੀ ਫੌਜ ਨੂੰ ਇੱਕ ਵਾਰੀ ਪੈਰ ਹਿਲਾ ਕੇ ਤੋੜ ਦਿੱਤਾ, ਦੌੜਾ ਦਿੱਤਾ ਪਿੱਛੇ ਨੂੰ। ਇਹਦੀ ਨਿਗਾਹ ਪਈ ਭਾਈ ਸਿੰਘੇ ਪ੍ਰੋਤ ਤੇ, ਅਲੀ ਮੁਹੰਮਦ ਖਾਨ ਨੇ ਉਸ ਵੇਲੇ ਭਾਈ ਸਿੰਘੇ ਪ੍ਰੋਤ ਵੱਲ ਵੇਖਿਆ, ਉਹ ਕਿ ਉਹ ਤੀਰ ਚਲਾ ਰਿਹਾ।
ਨੈ ਟਿਕਨ ਦੇਤ ਇਹ ਪਟ ਪਜਾਏ,
ਵੇਖਿਆ ਵੀ ਆ ਆਇਆ ਸਿੱਖਾਂ ਦੇ ਵਿੱਚੋਂ ਜਿਹੜਾ ਵੱਡਾ ਜਰਨੈਲ, ਜਿਹੜਾ ਤੀਰ ਚਲਾ ਕੇ ਮੇਰੇ ਸੂਰਮਿਆਂ ਨੂੰ ਭਜਾ ਰਿਹਾ, ਤੀਰ ਚਲਾ ਕੇ ਮੇਰੇ ਸੂਰਮਿਆਂ ਨੂੰ ਟਿਕਣ ਨਹੀਂ ਦੇ ਰਿਹਾ।
ਪਿਖ ਪਇਓ ਸਮੁਖ ਇਸਕੇ ਰਿਸਾਏ,
ਅਲੀ ਮੁਹੰਮਦ ਉਸ ਵੇਲੇ ਭਾਈ ਸਿੰਘੇ ਪ੍ਰੋਤ ਨੂੰ ਵੇਖ ਕੇ ਸਿੰਘੇ ਪ੍ਰੋਤ ਵੱਲ ਵੱਧ ਕੇ ਆਇਆ, ਮੈਂ ਇਹਨੂੰ ਅੱਗੇ ਹੋ ਕੇ ਪਹਿਲਾਂ ਰੋਕਾਂ ਧਰਾਂ।
ਸਿੰਘੇ ਸੋ ਪਿੱਖਿਓ ਆਇਓ ਅਗਾਏ,
ਭਾਈ ਸਿੰਘੇ ਨੇ ਵੇਖਿਆ ਵੀ ਤੁਰਕਾਂ ਦਾ ਸੈਨਾਪਤੀ ਅਲੀ ਮੁਹੰਮਦ ਅੱਗੇ ਵੱਧ ਕੇ ਆਇਆ ਹੈ।
ਇਹ ਤੱਕੇ ਮੋਹੇ ਤੁਪਕਨ ਚਲਾਏ,
ਭਾਈ ਸਿੰਘੇ ਨੇ ਵੇਖਿਆ ਵੀ ਅਲੀ ਮੁਹੰਮਦ ਨੇ ਬੰਦੂਕ ਫੜੀ ਹੋਈ, ਨਿਸ਼ਾਨਾ ਲਾ ਰਿਹਾ ਸੀ ਭਾਈ ਸਿੰਘੇ ਦਾ, ਭਾਈ ਸਿੰਘਾ ਜੀ ਵੇਖ ਰਹੇ ਸਨ, ਨਿਗਾਹ ਪੈ ਗਈ ਅਲੀ ਮੁਹੰਮਦ ਤੇ ਜਦੋਂ ਬੰਦੂਕ ਚਲਾਉਣ ਲੱਗਾ, ਕਹਿੰਦੇ ਵੇਖ ਰਹੇ ਨੇ ਭਾਈ ਸਿੰਘਾ ਪ੍ਰੋਹਤ ਜੀ ਕਿ ਅਲੀ ਮੁਹੰਮਦ ਬੰਦੂਕ ਚਲਾਉਣ ਲੱਗਾ ਤੇ ਨਿਸ਼ਾਨਾ ਤੱਕ ਰਿਹਾ।
ਹਿਆ ਬਚਨ ਹੇਤ ਇਤ ਉਤ ਤਵਾਏ,
ਭਾਈ ਸਿੰਘਾ ਜੀ ਨੇ ਘੋੜਾ ਟੋਰਨਾ ਸ਼ੁਰੂ ਕਰ ਦਿੱਤਾ। ਇਹ ਵੀ ਰਣਨੀਤੀ ਹੈ ਕਿ ਜਦੋਂ ਗੋਲੀ ਚਲਾਉਣ ਲੱਗਾ ਤੇ ਘੋੜਾ ਕਦੇ ਸੱਜੇ ਕਦੇ ਖੱਬੇ ਕਦੇ ਇਧਰ ਕਦੇ ਉਧਰ ਘੋੜਾ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਨਿਸ਼ਾਨਾ ਨਾ ਲਾ ਸਕੇ।
ਤਨ ਐਚ ਐਚ ਤੀਰਨ ਬਗਾਏ,
ਭਾਈ ਸਿੰਘੇ ਨੇ ਆਪਣਾ ਕੰਮ ਸ਼ੁਰੂ ਰੱਖਿਆ, ਤਨਖ ਦੇ ਉੱਤੇ ਚਿਲੇ ਤੇ ਤੀਰ ਚਾੜਦਾ, ਇੱਕ ਇੱਕ ਦੋ ਦੋ ਤੀਰ ਚਾੜ ਚਾੜ ਕੇ ਛੱਡੀ ਜਾ ਰਿਹਾ।
ਤਬ ਤਾਕ ਤੁਪਕ ਤਬ ਤਾਕ ਤੁਪਕ ਛੋਰੀ ਸੰਭਾਲ,
ਉਧਰੋਂ ਅਲੀ ਮੁਹੰਮਦ ਨੇ ਵੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬੰਨ ਲਿਆ, ਉਹਦਾ ਵੀ ਦਾ ਲੱਗ ਗਿਆ, ਉਹਨੇ ਤੱਕ ਕੇ ਗੋਲੀ ਚਲਾਈ, ਬੰਦੂਕ ਸੰਭਾਲ ਕੇ ਗੋਲੀ ਚਲਾਈ।
ਛੂਟ ਲੱਗੀ ਗੁਲ ਕਹਿਆ ਕੇ ਉਤਾਲ,
ਜਦੋਂ ਦੀ ਗੋਲੀ ਚੱਲੀ ਤੇ ਉਹ ਗੋਲੀ ਚੱਲ ਕੇ ਭਾਈ ਸਿੰਘੇ ਦੇ ਘੋੜੇ ਨੂੰ ਆ ਵੱਜੀ, ਭਾਈ ਸਿੰਘਾ ਪ੍ਰੋਤ ਜੀ ਦੇ ਘੋੜੇ ਨੂੰ ਆ ਕੇ ਉਹ ਗੋਲੀ ਵੱਜੀ ਹੈ।
ਸਿੰਘੇ ਸਮੇਤ ਗਿਰ ਪਰੇ ਹੋ ਬਾਜ,
ਘੋੜੇ ਨੂੰ ਗੋਲੀ ਵੱਜੀ ਤੇ ਭਾਈ ਸਿੰਘਾ ਪ੍ਰੋਤ ਜੀ ਘੋੜੇ ਦੇ ਸਮੇਤ ਥੱਲੇ ਨੂੰ ਡਿੱਗ ਪਏ, ਘੋੜਾ ਡਿੱਗਾ ਨਾਲ ਭਾਈ ਸਿੰਘਾ ਪ੍ਰੋਤ ਜੀ ਥੱਲੇ ਡਿੱਗੇ।
ਦੇਖਤ ਆਨੰਦ ਤੁਰਕਨ ਸਮਾਜ,
ਤੁਰਕਾਂ ਦਾ ਜਿਹੜਾ ਸਮਾਗ ਸੀ ਵੇਖ ਕੇ ਬੜੇ ਖੁਸ਼ ਹੋ ਗਏ ਤੁਰਕ, ਕਿ ਅਸੀਂ ਮਾਰ ਦਿੱਤਾ ਵੱਡਾ ਜਰਨੈਲ, ਥੱਲੇ ਸੁੱਟ ਲਿਆ ਘੋੜੇ ਤੋਂ। ਕਹਿੰਦੇ ਵੇਖ ਕੇ ਜਿੰਨੇ ਤੁਰਕ ਸੀ ਬੜੇ ਖੁਸ਼ ਹੋਏ ਵੀ ਇਹ ਹੀ ਨੁਕਸਾਨ ਕਰ ਰਿਹਾ ਸੀ ਤੀਰ ਚਲਾ ਚਲਾ ਕੇ ਸਾਡਾ, ਇਹਨੂੰ ਹੀ ਥੱਲੇ ਸੁੱਟ ਲਿਆ। ਕਹਿੰਦੇ ਵੇਖ ਕੇ ਇੱਕ ਵਾਰੀ ਤੁਰਕ ਬੜੇ ਖੁਸ਼ ਹੋਏ।
ਬਨ ਸਾਵਧਾਨ ਧਨ ਲੀਏ ਸੰਭਾਰ,
ਪਰ ਭਾਈ ਸਿੰਘਾ ਜੀ ਥੱਲੇ ਡਿੱਗਦਿਆਂ ਸਾਰ ਪੈਰਾਂ ਤੇ ਹੋ ਗਏ, ਪੈਰਾਂ ਤੇ ਹੁੰਦਿਆਂ ਸਾਰ ਆਪਣਾ ਤਨਕ ਹੱਥ ਚ ਸੰਭਾਲ ਲਿਆ ਤੇ ਤੰਦੀ ਤੇ ਚਾੜ ਚਾੜ ਕੇ ਤੀਰ ਤਰਕਸ ਤੇ ਚਲਾਣ ਲੱਗੇ।
ਜੋ ਔਰ ਤੁਰਕ ਪਰਵਾਰ ਡਾਰ,
ਤੁਰਕਾਂ ਨੇ ਚਾਰੇ ਪਾਸਿਓਂ ਭਾਈ ਸਿੰਘੇ ਨੂੰ ਘੇਰਾ ਪਾ ਲਿਆ, ਚਾਰੇ ਪਾਸਿਓਂ ਘੇਰਾ ਪਾ ਕੇ ਮਾਰਨ ਦੀ ਤਿਆਰੀ ਕਰ ਲਈ।
ਘੇਰੇ ਹੋ ਸੋ ਵੀਰ ਟਰ ਮਾਰ ਮਾਰ,
ਕਹਿੰਦੇ ਬਹੁਤ ਸਾਰਿਆਂ ਨੂੰ ਮਾਰੀ ਜਾ ਰਹੇ ਨੇ ਭਾਈ ਸਿੰਘਾਂ ਜੀ। ਜਦੋਂ ਘੇਰ ਕੇ ਨੇੜੇ ਆਉਂਦੇ ਤੁਰਕ ਤੇ ਭਾਈ ਸਿੰਘਾਂ ਜੀ ਸ਼ੇਰ ਵਾਂਗਰ ਹਮਲਾ ਕਰਕੇ ਮਾਰੀ ਜਾ ਰਹੇ ਨੇ ਤੁਰਕਾਂ ਨੂੰ।
ਤਬ ਤੱਕੇ ਤੀਰ ਮਾਰੇ ਜੁਜਾਰ,
ਔਰ ਤੀਰ ਤੱਕ ਤੱਕ ਕੇ ਚਲਾਈ ਜਾ ਰਹੇ ਨੇ, ਜਿਹੜਾ ਸ਼ਸਤਰ ਚਲਾਇਆ ਜਾਂਦਾ ਚਲਾਈ ਜਾ ਰਹੇ ਹਨ।
ਜੋ ਨਿਕਟ ਹੋਤ ਤੈ ਵਿਕਟ ਬਾਨ,
ਜਿਹੜਾ ਨੇੜੇ ਆਉਂਦਾ ਉਹਦੇ ਛਾਤੀ ਵਿੱਚ ਜਾਂ ਮੱਥੇ ਚ ਜਾਂ ਸਾਹ ਰਗ ਦੇ ਵਿੱਚ ਭਾਈ ਸਿੰਘੇ ਪ੍ਰੋਧ ਦਾ ਤੀਰ ਜਾ ਵੱਜਦਾ, ਜਾ ਖੁਬਦਾ, ਬੜੇ ਜ਼ੋਰ ਨਾਲ ਤੀਰ ਚੱਲਦਾ ਤੇ ਛੂੰਕਦਾ ਹੋਇਆ ਜਾ ਵੱਜਦਾ।
ਹੋਰੇ ਸਰੀਰ ਕਰ ਹਾਨ ਪ੍ਰਾਣ,
ਜਿਹਨੂੰ ਵੀ ਜਾ ਕੇ ਵੱਜਦਾ ਉਹਦੇ ਪ੍ਰਾਣ ਉੱਡਣ ਪਖੇਰੂ ਹੋ ਜਾਂਦੇ। ਇੰਨੀ ਛੋਲੇ ਤੀਰ ਚਲਾਉਂਦੇ ਭਾਈ ਸਿੰਘਾਂ ਪ੍ਰੋਤ ਜੀ, ਬੜੇ ਵੱਡੇ ਤੀਰ ਅੰਦਾਜ਼ ਸਨ। ਆਵਾਜ਼ ਸੁਣ ਕੇ ਤੀਰ ਮਾਰਦੇ ਸੀ ਤੇ ਜਿੱਥੋਂ ਆਵਾਜ਼ ਆਉਂਦੀ ਉਹਨੂੰ ਵਿੰਨ ਕੇ ਰੱਖ ਦਿੰਦੇ ਸਨ। ਕਹਿੰਦੇ ਇਹੋ ਜਿਹੇ ਤੀਰ ਚਲਾਏ ਕਿ ਜਿਹਨੂੰ ਵੀ ਮਾਰਦੇ ਨੇ ਉਹ ਮੁੜ ਕੇ ਜਿਉਂਦਾ ਨਹੀਂ, ਉਹਦੇ ਪ੍ਰਾਣ ਉੜਨ ਪੰਖੇਰੂ ਹੋ ਜਾਂਦੇ ਹਨ।
ਬੋ ਕਰਤ ਸ਼ੀਗਰਤਾ ਤਜਤ ਤੀਰ,
ਬੜੀ ਸ਼ੀਗਰਤਾਈ ਨਾਲ ਫੁਰਤੀ ਦੇ ਨਾਲ ਇੱਕ ਤੀਰ ਹਾਲੇ ਨਿਸ਼ਾਨੇ ਤੇ ਪਹੁੰਚਣਾ ਹੁੰਦਾ, ਇਹਨੇ ਨੂੰ ਪਿੱਛੋਂ ਦੂਜਾ ਤੀਰ ਜੜ ਕੇ ਚਲਾ ਦਿੰਦੇ ਨੇ।
ਨੈ ਲਖਿਓ ਜਾਏ ਕਬ ਛੋਰ ਵੀਰ,
ਕਹਿੰਦੇ ਉਸ ਵੇਲੇ ਬੜੇ ਯੋਧਿਆਂ ਉਧਰ ਵੀਰਾਂ ਨੂੰ ਯੋਧਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੀਰ ਕਿੱਧਰੋਂ ਆ ਗਿਆ, ਉਹ ਤੇ ਹਲੇ ਖਲੋਤੇ ਵੇਖਦੇ ਹੀ ਹੁੰਦੇ ਨੇ ਸਿੰਘੇ ਪ੍ਰੋਤ ਜੀ ਵੱਲ। ਇਹਨੇ ਨੂੰ ਤੀਰ ਆ ਕੇ ਉਹਨਾਂ ਦਾ ਸਦਾ ਵਾਸਤੇ ਉਹਨਾਂ ਦੇ ਪ੍ਰਾਣ ਕੱਢ ਲੈਂਦਾ, ਉਹਨਾਂ ਦਾ ਕਾਲ ਬਣ ਕੇ ਆ ਕੇ ਡਸ ਲੈਂਦਾ ਉੱਡਣੇ ਸੱਪ ਵਾਂਗੂ।
ਲਲਕਾਰ ਅਲੀ ਮੁਹੰਮਦ ਸੋ ਆਏ,
ਇਧਰ ਅਲੀ ਮੁਹੰਮਦ ਖਾਂ ਉਸ ਵੇਲੇ ਲਲਕਾਰ ਕੇ ਭਾਈ ਸਿੰਘੇ ਪ੍ਰੋਤ ਵੱਲ ਵੱਧ ਕੇ ਅੱਗੇ ਨੂੰ ਆਇਆ।
ਮੈਂ ਹੱਥੋਂ ਇਸੇ ਨੇ ਭਾਜ ਜਾਏ,
ਮੈਂ ਮਾਰਾਂਗਾ ਇਹਨੂੰ ਵੱਡੇ ਸੂਰਮੇ ਨੂੰ ਜਿਹਨੇ ਮੇਰੇ ਕਈ ਜਰਨੈਲਾਂ ਨੂੰ ਤੀਰਾਂ ਨਾਲ ਮਾਰ ਦਿੱਤਾ, ਇਸ ਗੁਰੂ ਕੇ ਸਿੱਖ ਨੂੰ ਮੈਂ ਮਾਰਾਂਗਾ, ਇੱਥੇ ਇਹਨੂੰ ਦੌੜਨ ਨਹੀਂ ਦਿਆਂਗਾ, ਭੱਜ ਕੇ ਨਹੀਂ ਜਾਣ ਦਿਆਂਗਾ।
ਤਬ ਲੱਗਿਓ ਤਾਕਬੇ ਤੁਪਕ ਤਾਰ,
ਕਹਿੰਦੇ ਅਲੀ ਮੁਹੰਮਦ ਨੇ ਬੰਦੂਕ ਹੱਥ ਵਿੱਚ ਫੜੀ ਹੈ, ਬੰਦੂਕ ਹੱਥ ਵਿੱਚ ਫੜ ਕੇ ਉਹ ਨਿਸ਼ਾਨਾ ਤੱਕਣ ਲੱਗਾ, ਭਾਈ ਸਿੰਘੇ ਪ੍ਰੋਧ ਦਾ ਨਿਸ਼ਾਨਾ ਲਾਉਣ ਲੱਗਾ।
ਤਨ ਤਾਨ ਬਿਪਰ ਨੇ ਤੀਰ ਮਾਰ,
ਇਧਰੋਂ ਭਾਈ ਸਿੰਘੇ ਪ੍ਰੋਤ ਨੇ ਕਮਾਨ ਤੇ ਤੀਰ ਜੜ ਲਿਆ, ਕੰਨਾਂ ਤੱਕ ਤੀਰ ਖਿੱਚਿਆ ਹੋਇਆ ਤੇ ਨਿਸ਼ਾਨਾ ਲਾਣ ਲੱਗੇ। ਭਾਈ ਸਿੰਘਾ ਪ੍ਰੋਤ ਜੀ ਨਿਸ਼ਾਨਾ ਬਣਾਇਆ ਹੈ।
ਲੱਗ ਪਰਿਓ ਪਾਲ ਗਿਰ ਗੀ ਤੁਫੰਗ,
ਸੜਕ ਦੇ ਕੇ ਛੂੰਕਦਾ ਹੋਇਆ ਤੀਰ ਭਾਈ ਸਿੰਘੇ ਪ੍ਰੋਤ ਦੀ ਕਮਾਨ ਚੋਂ ਨਿਕਲਿਆ, ਨਿਸ਼ਾਨਾ ਬਣਿਆ ਹੋਇਆ ਸੀ। ਨਿਸ਼ਾਨਾ ਕਿੱਥੇ ਲੱਗਾ? ਅਲੀ ਮੁਹੰਮਦ ਦੇ ਮੱਥੇ ਤੇ। ਜਦੋਂ ਮੱਥੇ ਚ ਤੀਰ ਵੱਜਾ ਤੇ ਖੋਪੜੀ ਨੂੰ ਚੀਰ ਕੇ ਤੀਰ ਪਾਰਲੇ ਪਾਸੇ ਨਿਕਲ ਗਿਆ।
ਉਨ ਪਰਿਓ ਆਪ ਪਾਜਿਓ ਤੁਰੰਗ,
ਜਦੋਂ ਅਲੀ ਮੁਹੰਮਦ ਦੇ ਮੱਥੇ ਚ ਤੀਰ ਵੱਜਾ ਖੋਪੜੀ ਖਿੰਡ ਗਈ, ਮੱਥੇ ਚ ਤੀਰ ਵੱਜ ਕੇ ਪਿਛਲੇ ਪਾਸੇ ਆਰ ਸਾਰ ਹੋ ਗਿਆ। ਅਲੀ ਮੁਹੰਮਦ ਉੱਛਲ ਕੇ ਘੋੜੇ ਤੋਂ ਥੱਲੇ ਡਿੱਗ ਪਿਆ, ਘੋੜਾ ਲਾਵਾਂ ਹੋ ਗਿਆ, ਘੋੜਾ ਇਸੇ ਤਰ੍ਹਾਂ ਹੀ ਜੰਗ ਦੇ ਮੈਦਾਨ ਚ ਫਿਰਨ ਲੱਗ ਪਿਆ।
ਕਿਮ ਤੁਰਕ ਸੈਨ ਪਤ ਲੀਨ ਮਾਰ,
ਇਦਾਂ ਭਾਈ ਸਿੰਘੇ ਪ੍ਰੋਤ ਨੇ ਤੁਰਕਾਂ ਦਾ ਖੱਬੀ ਖਾਂ ਸੈਨਾਪਤੀ, ਜਿਹੜਾ ਬੜਾ ਜਰਨੈਲ ਸਦਾਉਂਦਾ ਸੀ ਆਪਣੇ ਆਪ ਨੂੰ ਸੈਯਦ ਅਲੀ ਮੁਹੰਮਦ ਖਾਨ, ਨਾਂ ਹੀ ਬੜਾ ਵੱਡਾ ਸੀ ਇਹਦਾ, ਕਹਿੰਦੇ ਉਹ ਜੰਗ ਦੇ ਮੈਦਾਨ ਚ ਭਾਈ ਸਿੰਘੇ ਪ੍ਰੋਤ ਨੇ ਮਾਰ ਮੁਕਾਇਆ ਹੈ।
ਨੈ ਟਰੇ ਹੋਏ ਆਪ ਸਿੰਘਾ ਜੁਝਾਰ,
ਮਾਰ ਕੇ ਭਾਈ ਸਿੰਘਾ ਜੀ ਆਪ ਜੀ ਟਲ ਕੇ ਪਿੱਛੇ ਨਹੀਂ ਆਏ, ਇੰਨਾ ਵੀਰ ਆਸ ਅੰਦਰ ਰਚਿਆ ਹੋਇਆ ਸੀ ਵੀ ਵੱਧਦੇ ਹੀ ਗਏ ਤੁਰਕਾਂ ਦੇ ਦਲ ਵਾਲੇ ਪਾਸੇ, ਤੁਰਕਾਂ ਦੀ ਫੌਜ ਵਾਲੇ ਪਾਸੇ ਹੀ ਵੱਧ ਕੇ ਅੱਗੇ ਨੂੰ ਚੱਲਦੇ ਗਏ, ਪਿੱਛੇ ਮੁੜ ਕੇ ਨਹੀਂ ਆਏ।
ਤਬ ਤੁਰਕ ਚਮੂ ਇੱਕ ਬਾਰ ਆਏ,
ਉਧਰੋਂ ਤੁਰਕਾਂ ਦੀਆਂ ਫੌਜਾਂ ਨੇ ਇੱਕੋ ਵਾਰੀ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ, ਤੁਰਕਾਂ ਦੀਆਂ ਫੌਜਾਂ ਨੇ ਇੱਕੋ ਵਾਰੀ ਆਲੇ ਦੁਆਲੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ। ਕੱਲੇ ਭਾਈ ਸਿੰਘਾ ਪ੍ਰੋਤ ਜੀ ਤੁਰਕਾਂ ਦੇ ਘੇਰੇ ਚ ਘਿਰ ਗਏ।
ਅਣਗਣ ਤੁਫੰਗ ਗੁਲਕਾਂ ਚਲਾਏ,
ਅਣਗਿਣਤ ਗੋਲੀਆਂ ਚੱਲੀਆਂ, ਅਣਗਿਣਤ ਗੋਲੀਆਂ ਚਲਾ ਕੇ ਸੜਾ ਸਾੜ ਚਲਾ ਦਿੱਤੀਆਂ ਗੋਲੀਆਂ।
ਕਰ ਮਾਰ ਮਾਰ ਹੱਲਾ ਸੋਕੀਨ,
ਮਾਰ ਲੋ ਇਹਨੂੰ ਜਾਣ ਨਾ ਦਿਓ, ਕਹਿੰਦੇ ਏਦਾਂ ਕਹਿ ਕੇ ਤੁਰਕਾਂ ਨੇ ਹੱਲਾ ਬੋਲਿਆ ਹੈ।
ਗੁਰ ਕੀ ਸੋ ਚਮੂ ਪਰ ਔਜ ਦੀਨ,
ਸਤਿਗੁਰਾਂ ਦੀਆਂ ਫੌਜਾਂ ਦੇ ਉੱਤੇ ਉਸ ਵਕਤ ਇਹਨਾਂ ਨੇ ਇੱਕ ਵਾਰੀ ਜ਼ੋਰ ਪਾਇਆ ਤੁਰਕਾਂ ਨੇ ਹੱਲਾ ਬੋਲ ਕੇ।
ਫਿਰ ਪੈਦਲ ਸਿੰਘਾ ਲਗਤ ਕਾਏ,
ਭਾਈ ਸਿੰਘਾ ਪ੍ਰੋਤ ਦੀ ਜੰਗ ਦੇ ਮੈਦਾਨ ਚ ਥੱਲੇ ਪੈਦਲ ਲੜ ਰਹੇ ਨੇ, ਕਿਉਂਕਿ ਘੋੜਾ ਪਹਿਲਾਂ ਸ਼ਹੀਦ ਹੋ ਚੁੱਕਾ, ਘੋੜਾ ਮਾਰਿਆ ਜਾ ਚੁੱਕਾ ਸੀ, ਪੈਦਲ ਲੜ ਰਹੇ ਸੀ ਤੇ ਤੁਰਕਾਂ ਵੱਲੋਂ ਚਲਾਏ ਅਨੇਕਾਂ ਸ਼ਸਤਰਾਂ ਦੇ ਘਾਵ ਆਪਣੇ ਸਰੀਰ ਤੇ ਸਹਿੰਦੇ ਚਲੇ ਜਾ ਰਹੇ ਨੇ।
ਰੁਪ ਰਹੇ ਹੋ ਵੀਰ ਨੇ ਪੱਗ ਉਠਾਏ,
ਸੂਰਮਾ ਜੰਗ ਦੇ ਮੈਦਾਨ ਚੋਂ ਪਿੱਛੇ ਨਹੀਂ ਹਟਿਆ, ਅੱਗੇ ਹੀ ਵਧਦਾ ਗਿਆ। ਗਾਹਾਂ ਕੂ ਕੁਤਰਾਗ ਪਿੱਛੇ ਫੇਰ ਨਾ ਮੋਢੜਾ, ਉਹ ਬਚਨਾਂ ਦੇ ਮੁਤਾਬਕ ਅੱਗੇ ਨੂੰ ਹੀ ਵਧਦਾ ਚਲਿਆ ਗਿਆ, ਪਿੱਛੇ ਨਹੀਂ ਹੋਇਆ ਸੂਰਮਾ।
ਮਿਲ ਬਹੁਤੇ ਆਨ ਕਰਵਾਲ ਸੰਗ,
ਆਖਿਰਕਾਰ ਬਹੁਤ ਸਾਰੇ ਤੁਰਕਾਂ ਨੇ ਆ ਕੇ ਇੱਕੋ ਵੇਰੀ ਤੇਗਾਂ ਦੇ ਵਾਰ ਕੀਤੇ।
ਨੈ ਚੱਲਿਓ ਪਾਏ ਕਟਵਾਏ ਅੰਗ,
ਕਹਿੰਦੇ ਕਈਆਂ ਨੂੰ ਵੱਢਦਿਆਂ, ਕਈਆਂ ਨੂੰ ਕੱਟਦਿਆਂ, ਕਈਆਂ ਨੂੰ ਸਦਾ ਦੀ ਨੀਂਦੇ ਸਵਾਉਂਦਿਆਂ ਹੋਇਆਂ,
ਹੋਏ ਖੰਡ ਖੰਡ ਮਿਲ ਗਇਓ ਖੇਤ,
ਕਹਿੰਦੇ ਖੰਡ ਖੰਡ ਹੋ ਕੇ ਟੁਕੜੇ ਟੁਕੜੇ ਹੋ ਕੇ ਭਾਈ ਸਿੰਘਾ ਪ੍ਰੋਤ ਜੀ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼ਹੀਦੀ ਪ੍ਰਾਪਤ ਕਰ ਗਏ।
ਹੱਥ ਰਿਪਨ ਚੈਤ ਰਿਸਕੇ ਸਮੇਤ,
ਕਹਿੰਦੇ ਡਿੱਗਦਿਆਂ ਡਿੱਗਦਿਆਂ ਵੀ, ਕਹਿੰਦੇ ਡਿੱਗ ਗਏ ਨੇ, ਸਰੀਰ ਦੇ ਵਿੱਚੋਂ ਲਹੂ ਨੁੱਚੜ ਚੁੱਕਾ ਹੈ, ਪਰ ਡਿੱਗਦਿਆਂ ਡਿੱਗਦਿਆਂ ਵੀ ਮਨ ਚ ਚਾਹਨ ਹੈ ਕਿ ਮੈਂ ਤੁਰਕਾਂ ਨੂੰ ਹੋਰ ਮਾਰਾਂ। ਡਿੱਗਦਿਆਂ ਡਿੱਗਦਿਆਂ ਵੀ ਕਚੀਚੀਆਂ ਵੱਟਦੇ ਹੋਏ ਭਾਈ ਸਿੰਘਾ ਪ੍ਰੋਤ ਜੀ ਜ਼ਮੀਨ ਤੇ ਡਿੱਗੇ ਹਨ।
ਜਬ ਸਿੰਘਾ ਇਵਲੀ ਨੋ ਸੰਘਾਰ,
ਇਦਾਂ ਜਦੋਂ ਭਾਈ ਸਿੰਘਾ ਪ੍ਰੋਤ ਜੀ ਜੰਗ ਦੇ ਮੈਦਾਨ ਚ ਸ਼ਹੀਦੀ ਪਾ ਗਏ।
ਬੋ ਕਾਏ ਖਾਏ ਗਿਰ ਗਏ ਸੁਮਾਰ,
ਬਹੁਤ ਸਾਰੇ ਸਰੀਰ ਤੇ ਜ਼ਖਮ ਸਹਿੰਦਿਆਂ ਅਨੇਕਾਂ ਹੀ ਵਾਰਾਂ ਦੀ ਗਿਣਤੀ ਕੋਈ ਨੀ ਵੀ ਕਿੰਨੇ ਕ ਫੱਟ ਸਰੀਰ ਤੇ ਲੱਗੇ ਨੇ।
ਹਲ ਚਲੀ ਚਮੂ ਮੈਂ ਮਾਰ ਵਿਸਾਲ,
ਭਾਈ ਸਿੰਘੇ ਪ੍ਰੋਤ ਦੇ ਡਿੱਗਣ ਨਾਲ ਇੱਕ ਵਾਰੀ ਗੁਰੂ ਸਾਹਿਬ ਦੀ ਜਿਹੜੀ ਫੌਜ ਉਹਦੇ ਚ ਹਲਚਲ ਮਚ ਗਈ। ਸੂਰਮਾ ਸੀ ਭਾਈ ਸਿੰਘਾ ਪ੍ਰੋਤ, ਉਹਦੇ ਬਿਨਾਂ ਇੱਕ ਵਾਰੀ ਫੌਜ ਵਿੱਚ ਹਲਚਲ ਮਚ ਗਈ।
ਰਣ ਖੇਤ ਪਇਓ ਦਿਖੀਅਤ ਕਰਾਲ,
ਜੰਗ ਦਾ ਮੈਦਾਨ ਬੜਾ ਭਿਆਨਕ ਕਰਾਲ ਨਜ਼ਰ ਆ ਰਿਹਾ ਹੈ।
ਸੁਧ ਗਈ ਗੁਰੂ ਟਿਗ ਸੁਨਤ ਕਾਨ,
ਸਤਿਗੁਰਾਂ ਦੇ ਕੋਲ ਖਬਰ ਪਹੁੰਚੀ ਕਿ ਮਹਾਰਾਜ ਭਾਈ ਸਿੰਘਾ ਪ੍ਰੋਤ ਜੀ ਸ਼ਹੀਦੀ ਪਾ ਗਏ ਹਨ।
ਕਰ ਕ੍ਰੋਧ ਆਪ ਪੇ ਸਾਵਧਾਨ,
ਹੁਣ ਸਤਿਗੁਰੂ ਜੀ ਵੀਰ ਰਸ ਵਿੱਚ ਆ ਕੇ ਆਪ ਸਾਵਧਾਨ ਹੋਏ ਕਿ ਹੁਣ ਅਸੀਂ ਆਪ ਜੰਗ ਦੇ ਮੈਦਾਨ ਨੂੰ ਜਾਵਾਂਗੇ। ਏਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੁਣ ਆਪ ਸਾਵਧਾਨ ਹੋਏ।
ਦੋਹਰਾ ਇਸ ਪ੍ਰਕਾਰ ਰਣ ਤੁਮਲ ਪਾ, ਮਰੇ ਹਜ਼ਾਰੋ ਵੀਰ।
ਇਸ ਪ੍ਰਕਾਰ ਨਾਲ ਬੜਾ ਗਹਿ ਗੱਚ ਭਾਰੀ ਮੁੱਠ ਭੇੜ ਹੋਈ ਹੈ, ਬੜੀ ਭਾਰੀ ਕਮਾਸਾਨ ਜੰਗ ਹੋਈ ਹੈ।
ਸ਼੍ਰੀ ਗੁਰ ਹਰਗੋਬਿੰਦ ਤਬ ਉਮਡਨ ਚਏ ਤਰ ਤੀਰ,
ਜਦੋਂ ਜੰਗ ਪੂਰਾ ਭੱਖ ਗਿਆ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਆਪ ਜੰਗ ਦੇ ਮੈਦਾਨ ਚ ਆ ਕੇ ਦੁਸ਼ਮਣਾਂ ਨੂੰ ਮਾਰਨਾ ਚਾਹੁੰਦੇ। ਹੁਣ ਮੇਰੇ ਛੇਵੇਂ ਪਾਤਸ਼ਾਹ ਆਪ ਜਿਵੇਂ ਅੱਗੇ ਡਟੇ ਨੇ, ਮੇਰੇ ਸਾਹਿਬਾਂ ਦੇ ਕਮਾਨ ਚ ਨਿਕਲੇ ਖਪਰੇ ਜਿਵੇਂ ਬੈਰੀਆਂ ਦੇ ਸੀਨਿਆਂ ਨੂੰ ਚੀਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।